ਸ਼੍ਰੀ ਹਰ ਗੋਬਿੰਦ ਸਤਿਗੁਰੂ ਇਸ ਬਿਦ ਸਮੈ ਬਿਤਾਏ ਸਿੱਖ ਸੰਗਤ ਆਵੈ ਅਨਕ ਮਨ ਬਾਛਤ ਕੋ ਪਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਕਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ, ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੁਰ। ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਹਾਜ਼ਰ ਹੋ ਕੇ ਜੁੜ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ, ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਸਰਵਣ ਕਰ ਰਹੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਨੂੰ ਛੋਟੇ ਨਾਮ ਰੂਪ ਚ ਸੂਰਜ ਪ੍ਰਕਾਸ਼ ਕਹਿੰਦੇ ਨੇ, ਇਹਦੀ ਲੜੀਵਾਰ ਕਥਾ ਆਪ ਜੀ ਸੁਣ ਰਹੇ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਨ੍ਹਾਂ ਨੂੰ ਖਬਰ ਮਿਲੀ ਗੋਇੰਦਵਾਲ ਸਾਹਿਬ ਤੋਂ ਇਕ ਸੇਵਕ ਨੇ ਆ ਕੇ ਦਸਿਆ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਔਰ ਸੰਤ ਮਨੋਹਰ ਦਾਸ ਜੀ ਉਹ ਚਲਾਣੇ ਕਰ ਗਏ ਨੇ। ਸੁਣ ਕੇ ਛੇਵੇਂ ਪਾਤਸ਼ਾਹ ਮਹਾਰਾਜ ਥੋੜੇ ਜੇ ਵੈਰਾਗ ਚ ਆਏ ਨੇ, ਨੇਤਰ ਬੰਦ ਕੀਤੇ ਤੇ ਸਮਾਧੀ ਲੱਗ ਗਈ। ਜਦੋਂ ਸਮਾਧੀ ਖੁੱਲੀ ਤੇ ਬਚਨ ਕਿਹਾ, ਮਨੋਹਰ ਦਾਸ ਸੰਤ ਧੰਨ ਹੈ ਜਿਹਨੂੰ ਉੱਤਮ ਪਦਵੀ ਦੀ ਪ੍ਰਾਪਤੀ ਹੋਈ। ਭਲਾ ਇਹ ਦੱਸੋ ਕਿ ਸੰਤ ਮਨੋਹਰ ਦਾਸ ਨੇ ਇਹੋ ਜਿਹਾ ਕਿਹੜਾ ਕਰਮ ਕੀਤਾ, ਤਪ ਕੀਤਾ ਕਿ ਉਹਨੂੰ ਇਹ ਉੱਤਮ ਪਦਵੀ ਮਿਲੀ। ਤਾਂ ਸਤਿਗੁਰਾਂ ਦਾ ਇੱਕ ਸਿੱਖ ਸੀ ਭਾਈ ਕਮਾਲਾ, ਉਹਨੇ ਦੱਸਿਆ, ਮਹਾਰਾਜ ਸੰਤ ਮਨੋਹਰ ਦਾਸ ਨੇ ਇੱਕ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਖੜਾਇਆ, ਬਾਲ ਰੂਪ ਚ ਪੰਜਵੇਂ ਪਾਤਸ਼ਾਹ ਜੀ ਦੇ ਉਹ ਖੜਾਵੇ ਸਨ, ਦੂਜਾ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਸੇਵਾ ਕੀਤੀ ਆ, ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ, ਗੁਰੂ ਅਮਰਦਾਸ ਸਾਹਿਬ ਦੀ ਅੰਸ ਵੰਸ਼ ਦੀ ਸੇਵਾ ਕੀਤੀ, ਇਸ ਕਰਕੇ ਉਹਨਾਂ ਨੂੰ ਇਹ ਉੱਤਮ ਪਦਵੀ ਮਿਲੀ। ਮਹਾਰਾਜ ਜੀ ਕਹਿਣ ਲੱਗੇ, ਭਾਈ ਫਿਰ ਅਸੀਂ ਵੀ ਗੁਰੂ ਅਮਰਦਾਸ ਜੀ ਦੀ ਅੰਸ ਵੰਸ਼ ਦੀ ਸੇਵਾ ਕਰਨਾ ਚਾਹੁੰਦੇ ਹਾਂ। ਜਾਓ ਭਾਈ ਗੜੀਆ ਜੀ, ਗੋਇੰਦਵਾਲ ਸਾਹਿਬ ਜਾ ਕੇ ਬਾਬਾ ਆਨੰਦ ਜੀ ਨੂੰ ਬੇਨਤੀ ਕਰਕੇ ਉਹਨਾਂ ਨੂੰ ਸਾਡੇ ਕੋਲ ਲਿਆਓ ਪਾਲਕੀ ਚ ਸਵਾਰ ਕਰਕੇ। ਉਸ ਵਕਤ ਭਾਈ ਗੜੀਆ ਜੀ ਗੋਇੰਦਵਾਲ ਸਾਹਿਬ ਗਏ। ਬਾਬਾ ਆਨੰਦ ਜੀ ਜੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ, ਉਨ੍ਹਾਂ ਨੂੰ ਪਾਲਕੀ ਚ ਸਵਾਰ ਕਰਕੇ ਗੋਇੰਦਵਾਲ ਸਾਹਿਬ ਤੋਂ ਕੀਰਤਪੁਰ ਲਿਆਂਦਾ। ਛੇਵੇਂ ਪਾਤਸ਼ਾਹ ਆਪ ਨਗਰ ਤੋਂ ਬਾਹਰ ਗਏ ਉਨ੍ਹਾਂ ਦਾ ਸਵਾਗਤ ਕਰਨ ਲਈ, ਤੇ ਜਿਹੜੀ ਪਾਲਕੀ ਕਹਾਰਾਂ ਨੇ ਚੁੱਕੀ ਹੋਈ ਸੀ ਕਹਾਰ ਨੂੰ ਪਾਸੇ ਕਰਕੇ ਚੁੱਪ ਚਪੀਤੇ, ਆਪ ਉਸ ਪਾਲਕੀ ਨੂੰ ਮੋਢਾ ਲਾ ਕੇ ਪਾਲਕੀ ਲੈ ਕੇ ਆਉਣ ਲੱਗੇ। ਪਰ ਜਦੋਂ ਬਾਬਾ ਆਨੰਦ ਜੀ ਨੂੰ ਪਤਾ ਲੱਗਾ, ਉਸੇ ਵੇਲੇ ਉਨ੍ਹਾਂ ਨੇ ਪਾਲਕੀ ਚ ਛਾਲ ਮਾਰੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਜੀ ਨੇ ਬਹੁਤ ਹੀ ਭਾਰੀ ਅਦਬ ਸਤਿਕਾਰ ਬਾਬਾ ਆਨੰਦ ਜੀ ਦਾ ਕੀਤਾ, ਸਾਰੀ ਸੰਗਤ ਕੋਲੋਂ ਬਾਬਾ ਆਨੰਦ ਜੀ ਦੀ ਪੂਜਾ ਕਰਵਾਈ, ਆਖਿਆ ਤੁਸੀਂ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਹੋ, ਸਾਡੇ ਕੋਲੋਂ ਤੁਹਾਡੀ ਕੋਈ ਸੇਵਾ ਨਹੀਂ ਹੋ ਸਕੀ, ਅਸੀਂ ਜੰਗਾਂ ਯੁੱਧਾਂ ਵਿਚ ਰਹੇ ਹਾਂ ਤੇ ਜੰਗਾਂ ਯੁੱਧਾਂ ਦੇ ਵਿਚ ਵਿਅਸਤ ਹੋਣ ਕਰਕੇ ਤੁਹਾਡੀ ਸੇਵਾ ਤੁਹਾਡੀ ਟਹਿਲ ਅਸੀਂ ਨਹੀਂ ਕਰ ਸਕੇ। ਤੇ ਬੜੇ ਪਿਆਰ ਨਾਲ ਸਤਿਗੁਰਾਂ ਨੇ ਬਾਬਾ ਆਨੰਦ ਜੀ ਦੀ ਸੇਵਾ ਕਰਕੇ ਕੁਝ ਦਿਨ ਬਾਬਾ ਜੀ ਨੂੰ ਆਪਣੇ ਕੋਲ ਰੱਖ ਕੇ ਫਿਰ ਉਸੇ ਪਾਲਕੀ ਚ ਸਵਾਰ ਕਰਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸ੍ਰੀ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਵਿਦਾ ਕੀਤਾ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗਾਂ ਵਿਚ ਸਰਵਣ ਕੀਤੀ ਸੀ, ਇਥੋਂ ਅੱਗੇ ਲੜੀ ਟੋਰੀਏ। ਗਰੀਬ ਨਵਾਜ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰੀਏ। ਗੁਰੂ ਚਰਨਾਂ ਦੀ ਮੂਰਤ, ਗੁਰ ਕੀ ਮੂਰਤ, ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰਸਿੱਖਾਂ ਦੇ ਵਾਸਤੇ ਹੁਕਮ ਹੈ ਕਿ ਭਾਈ ਗੁਰੂ ਦੀ ਮੂਰਤ ਦਾ ਧਿਆਨ ਹਿਰਦੇ ਚ ਰੱਖਣਾ ਤੇ ਜਦੋਂ ਕਥਾ ਸੁਣਨੀ ਆ ਨਾਲ ਸਹਿਜੇ ਸਹਿਜੇ ਆਪਣੀ ਸੁਰਤੀ ਨਾਲ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਵੀ ਕਰਨਾ। ਕੰਨਾਂ ਨਾਲ ਕਥਾ ਸੁਣੀ ਜਾਣੀ ਹੈ ਔਰ ਅੰਦਰ ਸੁਰਤ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀ ਜਾਣਾ, ਫਿਰ ਕਥਾ ਦਾ ਵੀ ਰਸ ਦਿਖਾਉਂਦਾ ਹੈ। ਆਓ ਸਾਰੀ ਸੰਗਤ ਸੁਰਤ ਬਿਰਤ ਗੁਰੂ ਚਰਨਾਂ ਨਾਲ ਜੋੜਦਿਆਂ ਹੋਇਆ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਸ੍ਰੀ ਹਰਗੋਬਿੰਦ ਸਤਿਗੁਰੂ ਇਸ ਬਿਦ ਸਮੇਂ ਬਿਤਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਭਾਈ ਗੁਰਦਾਸ ਜੀ ਜਿਨ੍ਹਾਂ ਬਾਬਤ ਕਹਿੰਦੇ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ, ਹਰਗੁਰ ਹਰਗੋਬਿੰਦ ਅਤੋਲਾ, ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਕੁਝ ਸਮਾਂ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ ਹੈ।
ਸਿੱਖ ਸੰਗਤ ਆਵੇ ਅਨਕ ਮਨ ਬਾਚਤ ਕੋ ਪਾਏ।
ਬਹੁਤ ਸਾਰੀਆਂ ਸਿੱਖ ਸੰਗਤਾਂ, ਬਹੁਤ ਸਾਰੇ ਸ਼ਰਧਾਲੂ ਦੂਰੋਂ ਦਰੇਡਿਓਂ, ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਤੋਂ ਗੁਰੂ ਦੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ। ਜਿਹੜੀ ਜਿਹੜੀ ਕਾਮਨਾ ਧਾਰ ਕੇ, ਜਿਹੜਾ ਜਿਹੜਾ ਮਨੋਰਥ ਕਰਕੇ ਗੁਰਸਿੱਖ ਆਉਂਦੇ ਨੇ, ਉਹ ਮਨੋਰਥ ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਧ ਹੁੰਦੇ ਨੇ, ਕਿਉਂਕਿ ਸਤਿਗੁਰਾਂ ਦਾ ਸੁਭਾਅ ਹੈ ਇੱਛਾ ਪੂਰਕ। ਸਰਬ ਸੁਖ ਦਾਤਾ ਹਰ ਜਾ ਤੈ ਵਸ ਹੈ, ਕਾਮ ਧੇਨਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਨੇ। ਗੁਰਦੇਵ ਦੇ ਦਰਸ਼ਨ ਕਰਕੇ ਹੀ ਸਾਰੇ ਸਿੱਖਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ, ਮਨ ਵਾਂਛਿਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
ਕਿਉਂ ਪਈ ਬਾਬਤ ਹੋਤੋ ਅਗਾਰੀ ਆਵੇ, ਸਦਾ ਕੀਰਤਨ ਕਰਤ ਸੁਣਾਵੇ।
ਅਰਥਾ ਜੀ, ਸਤਿਗੁਰਾਂ ਦਾ ਇੱਕ ਰਬਾਬੀ ਸਿੱਖ ਹੈ, ਇਹ ਮਹਾਰਾਜ ਜੀ ਦੇ ਦਰਬਾਰ ਵਿਚ ਸਤਿਗੁਰਾਂ ਦੇ ਸਨਮੁਖ ਬਹਿ ਕੇ ਕੀਰਤਨ ਕਰਿਆ ਕਰਦਾ ਸੀ। ਜਾਂ ਇਸ ਤਰ੍ਹਾਂ ਕਹਿ ਲਈਏ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦਾ ਹਜੂਰੀ ਕੀਰਤਨੀ ਹੈ ਔਰ ਇਹਦਾ ਨਾਂ ਹੈ ਭਾਈ ਬਾਬਕ। ਭਾਈ ਬਾਬਕ ਜੀ ਬੜੇ ਸੂਰਮੇ ਹੋਏ ਨੇ। ਭਾਈ ਬਾਬਕ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਦੇ ਵਿਚ ਵੀ ਹਿੱਸਾ ਲਿਆ ਸੀ, ਨਾਲੇ ਕੀਰਤਨ ਕਰਦੇ ਨੇ ਤੇ ਨਾਲੇ ਤੇਗ ਪਕੜ ਕੇ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੋਹਾ ਵੀ ਲੈਂਦੇ ਨੇ। ਬੜੇ ਗੁਰਮੁਖ ਪਿਆਰੇ ਨੇ, ਬੜੀ ਉੱਚੀ ਅਵਸਥਾ ਦੇ ਮਾਲਕ ਨੇ। ਗੁਰੂ ਦਰਬਾਰ ਦੇ ਰਬਾਬੀ ਸਿੱਖ ਹੋਣ ਦਾ ਇਨ੍ਹਾਂ ਨੂੰ ਮਾਣ ਤੇ ਸਤਿਕਾਰ ਪ੍ਰਾਪਤ ਹੈ। ਭਾਈ ਸੱਤੇ ਤੇ ਬਲਵੰਡ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿਚ ਦਰਬਾਰੀ ਕੀਰਤਨੀਏ ਬਣ ਕੇ ਕੀਰਤਨ ਦੀ ਸੇਵਾ ਨਿਭਾਈ, ਉਹ ਸਨ ਭਾਈ ਬਾਬਕ ਜੀ। ਇਹ ਜਿਹੜੇ ਹਰ ਵਕਤ ਸਤਿਗੁਰਾਂ ਦੇ ਦਰਬਾਰ ਵਿਚ ਸਨਮੁਖ ਬੈਠ ਕੇ ਮਹਾਰਾਜ ਜੀ ਦਾ ਕੀਰਤਨ ਗਾਉਂਦੇ ਨੇ, ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਭਾਂਤ ਭਾਂਤ ਕੇ ਰਾਗਨ ਸਾਥ,
ਭਾਂਤ ਭਾਂਤ ਦੇ ਰਾਗਾਂ ਦੇ ਵਿਚ ਮਿਸ਼ਰਤ ਕਰਕੇ ਸ਼ਬਦਾਂ ਨੂੰ ਗਾਉਂਦੇ ਨੇ। ਅਨਕ ਪ੍ਰਕਾਰ ਦੇ ਰਾਗ, ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਪ੍ਰਕਾਰ ਦੇ ਰਾਗਾਂ ਦਾ ਜ਼ਿਕਰ ਹੈ। 31 ਤਾਂ ਮੁੱਖ ਰਾਗ ਨੇ, ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਰਾਗ ਨੇ। ਗੌੜੀ ਦੀਆਂ ਅੱਗੇ ਕਈ ਕਿਸਮਾਂ ਨੇ, ਗੌੜੀ ਪੂਰਬੀ ਹੈ, ਗੌੜੀ ਮਾਲਾ ਹੈ ਤੇ ਫਿਰ ਗੌੜੀ ਦੱਖਣੀ ਹੈ। ਇਸੇ ਤਰ੍ਹਾਂ ਗੌੜੀ ਰਾਗ ਦੀਆਂ ਅੱਗੇ ਕਈ ਕਿਸਮਾਂ ਨੇ, ਆਸਾ ਰਾਗ ਦੀਆਂ ਬੜੀਆਂ ਕਿਸਮਾਂ ਨੇ, ਬਸੰਤ ਦੀਆਂ ਬੜੀਆਂ ਕਿਸਮਾਂ ਨੇ। ਏਦਾਂ ਬਹੁਤ ਸਾਰੇ ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ। ਉਨ੍ਹਾਂ ਰਾਗਾਂ ਦੇ ਅਨੁਸਾਰ ਰਾਗਾਂ ਵਿਚ ਮਿਸ਼ਰਤ ਕਰਕੇ, ਕਿਉਂਕਿ ਖਾਲਸਾ ਜੀ ਗੁਰਬਾਣੀ ਦਾ ਜਿਹੜਾ ਸੰਗੀਤ ਹੈ ਇਹ ਸ਼ਬਦ ਪ੍ਰਧਾਨ ਕੀਰਤਨ ਹੈ, ਸੰਗੀਤ ਹੈ। ਆਮ ਕਰਕੇ ਜਿਹੜਾ ਸਾਡਾ ਭਾਰਤੀ ਸੰਗੀਤ ਹੈ ਜਿਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਨੇ ਤੇ ਗੁਰਮਤ ਦਾ ਜਿਹੜਾ ਸੰਗੀਤ ਹੈ ਇਹਦੇ ਵਿਚ ਫਰਕ ਹੈ। ਸ਼ਾਸਤਰੀ ਸੰਗੀਤ ਦੇ ਅੰਦਰ ਸ਼ਬਦ ਪ੍ਰਧਾਨ ਨਹੀਂ, ਸਿਰਫ ਰਾਗ ਪ੍ਰਧਾਨ ਹੈ। ਤੁਸੀਂ ਕਦੇ ਸ਼ਾਸਤਰੀ ਸੰਗੀਤ ਸੁਣਿਆ ਤਾਂ ਉਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਉਹ ਕੀ ਗਾ ਰਹੇ ਨੇ, ਕਿਹੜਾ ਸ਼ਬਦ ਗਾ ਰਹੇ ਨੇ, ਸਿਰਫ ਉਹਨਾਂ ਦੇ ਰਾਗਾਂ ਦੀਆਂ ਸੁਰਾਂ ਦਾ ਹੀ ਪਤਾ ਲੱਗਦਾ ਵੀ ਇਹ ਸੁਰਾਂ ਗਾ ਰਹੇ ਨੇ, ਇਹ ਰਾਗ ਗਾ ਰਹੇ ਨੇ। ਪਰ ਜਿਹੜਾ ਗੁਰਮਤਿ ਸੰਗੀਤ ਹੈ ਇਹਦੇ ਵਿੱਚ ਰਾਗ ਬਾਅਦ ਵਿੱਚ ਹੈ, ਪਹਿਲਾਂ ਸ਼ਬਦ ਹੈ, ਸ਼ਬਦ ਪ੍ਰਧਾਨ ਕੀਰਤਨ। ਗਾਣਾ ਰਾਗ ਵਿੱਚ ਹੀ ਹੈ ਪਰ ਪਹਿਲਾਂ ਸ਼ਬਦ ਪ੍ਰਧਾਨ ਹੈ। ਇਹ ਨਹੀਂ ਕਿ ਰਾਗ ਦੇ ਆਲਾਪ ਕਰੀ ਜਾਣੇ ਨੇ, ਰਾਗਾਂ ਦੀਆਂ ਤਾਨਾਂ ਲਾਈ ਜਾਣੀਆਂ ਨੇ ਤੇ ਸ਼ਬਦ ਨੂੰ ਛੱਡ ਦੇਣਾ ਹੈ। ਗੁਰਮਤਿ ਸੰਗੀਤ ਵਿੱਚ ਸ਼ਬਦ ਪ੍ਰਧਾਨ ਕੀਰਤਨ ਹੈ ਤੇ ਭਾਈ ਬਾਬਕ ਜੀ ਜਿਹੜਾ ਕੀਰਤਨ ਕਰਦੇ ਨੇ ਉਹ ਸ਼ਬਦ ਪ੍ਰਧਾਨ ਕੀਰਤਨ ਹੈ। ਰਾਗਾਂ ਵਿੱਚ ਮਿਸ਼ਰਿਤ ਕਰਕੇ ਬੜੇ ਪਿਆਰ ਨਾਲ ਬੜੇ ਸੋਹਣੇ ਢੰਗ ਦੇ ਨਾਲ ਕੀਰਤਨ ਕਰਦੇ ਹਨ।
ਕਰੈ ਰਿਜਾਮਨ ਸਤਿਗੁਰ ਨਾਥ,
ਕੀਰਤਨ ਕਰਕੇ ਰਾਗਾਂ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਰਜਾਉਂਦੇ ਨੇ। ਮਹਾਰਾਜ ਛੇਵੇਂ ਪਾਤਸ਼ਾਹ ਦੀ ਪ੍ਰਸੰਨਤਾ ਲੈਂਦੇ ਨੇ ਕੀਰਤਨ ਕਰਕੇ, ਕਿਉਂਕਿ ਖਾਲਸਾ ਜੀ ਕੀਰਤਨ ਕੀਤਿਆਂ ਮੇਰੇ ਸਾਹਿਬ ਜੀ ਦਾ ਤਰਸ ਹੁੰਦਾ ਹੈ, ਸਤਿਗੁਰਾਂ ਦੀ ਦਇਆ ਹੁੰਦੀ ਹੈ। ਇਸ ਕਲੀ ਕਾਲ ਦੇ ਘੋਰ ਸਮੇਂ ਵਿੱਚ ਅਗਰ ਸਭ ਤੋਂ ਕੋਈ ਪ੍ਰਧਾਨ ਕਰਮ ਹੈ ਤਾਂ ਉਹ ਗੁਰਬਾਣੀ ਦਾ ਕੀਰਤਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਬਾਣੀ ਦਾ ਕੀਰਤਨ ਸਭ ਤੋਂ ਸ੍ਰੇਸ਼ਟ ਸਰਵੋਤਮ ਹੈ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਇਹੀ ਗੁਰਸਿੱਖੀ ਦਾ ਸਿਧਾਂਤ ਹੈ। ਭਾਈ ਬਾਬਕ ਜੀ ਕੀਰਤਨ ਕਰਦੇ ਨੇ ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਰਜਾਉਂਦੇ ਨੇ, ਸਤਿਗੁਰਾਂ ਦੀ ਪ੍ਰਸੰਨਤਾ ਲੈਂਦੇ ਨੇ।
ਅੰਤ ਸਮਾਂ ਪਹੁੰਚਿਓ ਤਬ ਆਏ,
ਔਰ ਇਤਨੇ ਨੂੰ ਸਮਾਂ ਬੀਤਦਾ ਗਿਆ, ਆਖਿਰਕਾਰ ਅੰਤਲਾ ਸਮਾਂ ਤਾਂ ਹਰ ਇੱਕ ਦੇ ਸਰੀਰ ਦਾ ਆਉਣਾ, ਮੌਤ ਸਾਰਿਆਂ ਦੇ ਸਿਰ ਤੇ ਮੰਡਰਾ ਰਹੀ ਹੈ। ਜੋ ਜੋ ਦਿਸੈ ਵੱਡੇ ਵਡੇਰੇ, ਸੋ ਸੋ ਖਾਕੂ ਰੁਲਸੀ, ਜਿੰਨੇ ਵੀ ਨੇ ਭਾਈ ਸਾਰਿਆਂ ਦੇ ਸਿਰ ਤੇ ਮਰਨਾ ਤਾਂ ਆਉਣਾ ਹੀ ਆਉਣਾ ਹੈ। ਇਸ ਕਰਕੇ ਕਹਿੰਦੇ ਭਾਈ ਬਾਬਕ ਜੀ ਦਾ ਵੀ ਅੰਤਮ ਸਮਾਂ ਆ ਗਿਆ, ਇਹਨਾਂ ਦੇ ਸਰੀਰ ਦਾ ਵੀ ਅੰਤਮ ਸਮਾਂ ਆ ਪਹੁੰਚਿਆ।
ਗਿਆਨ ਲਈ ਤਾਂ ਮ੍ਰਿਤ ਨੀਅਰ ਆਏ,
ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਨੂੰ ਅਨੁਭਵ ਹੋ ਜਾਂਦਾ, ਪਹਿਲਾਂ ਉਹਨਾਂ ਨੂੰ ਪਹਿਲਾਂ ਬੋਧ ਹੋ ਜਾਂਦਾ ਵੀ ਸਾਡੇ ਮਰਨ ਦਾ ਸਮਾਂ ਨੇੜੇ ਆ ਪਹੁੰਚਿਆ। ਭਾਈ ਬਾਬਕ ਜੀ ਬੜੇ ਉੱਚੀ ਅਵਸਥਾ ਦੇ ਮਾਲਕ ਸਨ, ਕੀਰਤਨੀਏ ਸਨ ਗੁਰੂ ਘਰ ਦੇ, ਤੇ ਸਮਝ ਗਏ ਕਿ ਹੁਣ ਸਾਡਾ ਅੰਤਮ ਸਮਾਂ ਆ ਗਿਆ ਹੈ। ਸਾਡੇ ਪ੍ਰਾਣਾਂ ਦਾ ਸਮਾਂ, ਤਿਆਗਣ ਦਾ ਸਮਾਂ, ਜਿਹੜਾ ਮੌਤ ਦਾ ਸਮਾਂ ਉਹ ਨੇੜੇ ਹੈ।
ਸ੍ਰੀ ਹਰ ਗੋਬਿੰਦ ਠੀਕ ਚੱਲ ਆਇਓ, ਪ੍ਰਾਣ ਅੰਤ ਬਿਰਤੰਤ ਸੁਣਾਇਓ।
ਪ੍ਰਾਣਾਂ ਦਾ ਅੰਤ ਨੇੜੇ ਆਇਆ ਜਾਣ ਕੇ ਭਾਈ ਬਾਬਕ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ, ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਨਮਸਕਾਰ ਕਰਕੇ ਬੇਨਤੀ ਕੀਤੀ, ਗਰੀਬਨ ਵਾਜ ਦਇਆ ਨਿਧ ਸਤਿਗੁਰੂ, ਮੇਰੇ ਪ੍ਰਾਣਾਂ ਦਾ ਅੰਤ ਨੇੜੇ ਆ ਪਹੁੰਚਿਆ, ਮੇਰੇ ਸਰੀਰ ਨੂੰ ਤਿਆਗਣ ਦਾ ਸਮਾਂ ਜਿਹੜਾ ਮੌਤ ਦਾ ਦਿਨ ਮੁਕਰਰ ਕੀਤਾ ਹੋਇਆ ਪ੍ਰਮਾਤਮਾ ਨੇ, ਉਹ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਨੇੜੇ ਆ ਪਹੁੰਚਿਆ।
ਕਰੋ ਖੁਸ਼ੀ ਸਤਿਗੁਰੂ ਵਿਸਾਲਾ,
ਸਤਿਗੁਰੂ ਜੀ ਤੁਸੀਂ ਬੜੇ ਵਿਸ਼ਾਲ ਹੋ, ਬੜੇ ਕਿਰਪਾਲੂ ਹੋ, ਬੜੇ ਦਿਆਲੂ ਹੋ, ਮੇਰੇ ਤੇ ਹੁਣ ਕਿਰਪਾ ਕਰੋ, ਮੇਰੇ ਤੇ ਖੁਸ਼ੀਆਂ ਕਰੋ ਮਹਾਰਾਜ, ਮੈਨੂੰ ਖੁਸ਼ੀਆਂ ਦੀ ਦਾਤ ਬਖਸ਼ੋ।
ਗਮਨੋ ਮੈਂ ਪਰਲੋਕ ਸੁਖਾਲਾ,
ਮਹਾਰਾਜ ਮੇਰੇ ਤੇ ਖੁਸ਼ੀ ਕਰੋ, ਮੇਰੇ ਤੇ ਇਹ ਤਰਸ ਕਰੋ ਕਿ ਮੈਂ ਸੌਖੇ ਢੰਗ ਨਾਲ ਪਰਲੋਕ ਗਮਨ ਕਰਾਂ, ਕਿਉਂਕਿ ਮੌਤ ਦਾ ਦੁੱਖ ਬੜਾ ਡਾਢਾ ਹੁੰਦਾ। ਜਦੋਂ ਜਿੰਦ ਨਿਮਾਣੀ ਕੱਢੀਆਂ ਹੱਡਾਂ ਕੂਕੜਤਾਏ, ਬੜੀ ਭਿਆਨਕ ਮੌਤ ਹੁੰਦੀ ਹੈ ਜਦੋਂ ਨਿਮਾਣੀ ਜਿੰਦ ਨੂੰ ਹੱਡਾਂ ਦੇ ਵਿੱਚੋਂ ਕੱਢਿਆ ਜਾਂਦਾ ਸਰੀਰ ਚੋਂ। ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਮੇਰੇ ਪ੍ਰਾਣਾਂ ਦਾ ਅੰਤ ਸੁਖਾਲੇ ਢੰਗ ਨਾਲ ਹੋਵੇ ਤੇ ਮੈਂ ਸੌਖੇ ਢੰਗ ਨਾਲ ਪਰਲੋਕ ਗਮਨ ਕਰਾਂ।
ਆਪਣਾ ਸਮੀਪੀ ਸਦਾ ਰਖੀਜੈ,
ਮਹਾਰਾਜ ਜੀ ਜਿਵੇਂ ਇੱਥੇ ਆਪਣੇ ਚਰਨਾਂ ਚ ਰੱਖਿਆ ਨਾ ਆਪਣਾ ਕੀਰਤਨੀਆਂ ਬਣਾ ਕੇ, ਮਹਾਰਾਜ ਦਇਆ ਕਰਿਆ ਜੇ ਉਥੇ ਅੱਗੇ ਵੀ ਆਪਣੇ ਚਰਨਾਂ ਚ ਰੱਖਿਆ ਜੇ, ਜਿਵੇਂ ਇੱਥੇ ਆਪਣੇ ਚਰਨਾਂ ਦੀ ਸੰਗਤ ਬਖਸ਼ੀ ਹੈ ਮਹਾਰਾਜ, ਉਥੇ ਅੱਗੇ ਵੀ ਆਪਣੇ ਸਮੀਪੀ ਰੱਖਿਆ ਜੇ ਮਹਾਰਾਜ, ਆਪਣੀ ਸੰਗਤ ਬਖਸ਼ਿਆ ਜੇ।
ਇਹੀ ਆਸਮਾ ਮਰਦਾ ਪੁਰੀ ਜੈ,
ਇਹੀ ਮੇਰੇ ਮਨ ਦੀ ਆਸ ਹੈ, ਹੋਰ ਕੋਈ ਆਸ ਨਹੀਂ, ਹੋਰ ਦੂਜੀ ਆਸ ਨਹੀਂ ਹੈ ਰਾਈ ਮਹਾਰਾਜ, ਹੋਰ ਕੋਈ ਰੰਚਕ ਮਾਤਰ ਵੀ ਮੇਰੇ ਮਨ ਚ ਆਸ ਨਹੀਂ, ਇਹੀ ਇੱਕ ਆਸ ਹੈ ਕਿ ਜਿਵੇਂ ਇੱਥੇ ਆਪਣੇ ਚਰਨਾਂ ਚ ਰੱਖਿਆ ਅੱਗੇ ਵੀ ਆਪਣੇ ਚਰਨਾਂ ਚ ਰੱਖਣਾ।
ਸ੍ਰੀ ਨਾਨਕ ਜੀ ਠਿਗ ਮਰਦਾਨਾ, ਸਦਾ ਰਾਗ ਕੋ ਕਰਤ ਸੁਜਾਨਾ।
ਮਹਾਰਾਜ ਜੀ ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਸਾਰੀ ਜ਼ਿੰਦਗੀ ਰਹਿ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ। ਉਹਨਾਂ ਨੇ ਆਪਣਾ ਸਾਰਾ ਜੀਵਨ ਸਤਿਗੁਰਾਂ ਦੀ ਸੰਗਤ ਵਿਚ ਰਹਿ ਕੇ ਰਾਗ ਗਾਏ ਨੇ ਔਰ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਕੇ ਰਬਾਬ ਬਜਾਈ ਹੈ ਤੇ ਕੀਰਤਨ ਕੀਤਾ ਹੈ।
ਇਸ ਜਗ ਮੈਂ ਪਾ ਵੱਧ ਬਖਿਆਤ,
ਇਸ ਜਗਤ ਵਿਚ ਭਾਈ ਮਰਦਾਨਾ ਜੀ ਦਾ ਨਾਂ ਬਖਿਆਤ ਹੈ, ਸਾਰੇ ਸੰਸਾਰ ਵਿਚ ਉਨ੍ਹਾਂ ਦਾ ਨਾਂ ਪ੍ਰਗਟ ਹੈ। ਏਡਾ ਵੱਡਾ ਨਾਂ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਲੋਕ ਯਾਦ ਕਰਦੇ ਨੇ ਉਥੇ ਭਾਈ ਮਰਦਾਨੇ ਨੂੰ ਵੀ ਨਾਲ ਯਾਦ ਕਰਦੇ ਨੇ। ਬੜਾ ਭਾਰੀ ਨਾਂ ਭਾਈ ਮਰਦਾਨੇ ਦਾ ਸਾਰੇ ਜਗਤ ਵਿਚ ਬਖਿਆਤ ਹੈ, ਪ੍ਰਗਟ ਹੈ।
ਪਾਇਓ ਸੁਜਸ ਵਡੋ ਅਵਤਾਰ,
ਉਹਨਾਂ ਨੇ ਬੜਾ ਵੱਡਾ ਸੁਜਸ ਪ੍ਰਾਪਤ ਕੀਤਾ ਭਾਈ ਮਰਦਾਨੇ ਨੇ। ਸਾਰੇ ਸੰਸਾਰ ਵਿਚ ਚਾਰਾਂ ਦਿਸ਼ਾਵਾਂ ਵਿਚ ਹਰ ਪਾਸੇ ਭਾਈ ਮਰਦਾਨੇ ਦਾ ਨਾਂ ਉਜਾਗਰ ਹੈ। ਬੱਚਾ ਬੱਚਾ ਭਾਈ ਮਰਦਾਨੇ ਦੇ ਨਾਂ ਨੂੰ ਜਾਣਦਾ ਹੈ।
ਜਿਮ ਬਾਵਨ ਕੋ ਲੈ ਕਰ ਸੰਗ,
ਮਹਾਰਾਜ ਜੀ ਜਿਵੇਂ ਬਾਵਨ ਅਵਤਾਰ ਹੋਇਆ ਨਾ, ਬਾਵਨ ਅਵਤਾਰ ਖਾਲਸਾ ਜੀ 52 ਇੰਚ ਦਾ ਕੱਦ ਸੀ ਇਹਦਾ, ਬੌਣਾ ਅਵਤਾਰ ਸੀ। ਤੇ ਗੁਰਬਾਣੀ ਵਿਚ ਵੀ ਇਸ ਬਾਵਨ ਅਵਤਾਰ ਦਾ ਜ਼ਿਕਰ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤੇ ਭਾਈ ਬਾਵਕ ਜੀ ਉਦਾਹਰਣ ਦਿੰਦੇ, ਕਹਿੰਦੇ ਮਹਾਰਾਜ ਜਿਵੇਂ ਬਾਵਨ ਅਵਤਾਰ ਹੋਇਆ ਨਾ, ਤੇ ਜਦੋਂ ਬਾਵਨ ਅਵਤਾਰ ਆਇਆ ਸੀ ਰਾਜੇ ਬਲ ਕੋਲ, ਉਹਦੇ ਹੱਥ ਵਿਚ ਇਕ ਸੋਟੀ ਸੀ, ਉਹ ਸੋਟੀ ਵੀ ਛੋਟੇ ਜਿਹੇ ਆਕਾਰ ਦੀ ਸੀ। ਤੇ ਉਹਨੇ ਆ ਕੇ ਮੰਗ ਕੀਤੀ ਸੀ ਰਾਜੇ ਬਲ ਕੋਲੋਂ ਵੀ ਮੈਨੂੰ 2.5 ਕਰੂ ਜ਼ਮੀਨ ਚਾਹੀਦੀ। ਤੇ ਰਾਜੇ ਬਲ ਨੇ ਪ੍ਰਣ ਕੀਤਾ ਵੀ ਤੂੰ ਆਪਣੀ ਜ਼ਮੀਨ ਮਾਪ ਲੈ। ਤੇ ਉਸ ਵਕਤ ਜਦੋਂ ਜ਼ਮੀਨ ਮਾਪਣ ਲੱਗੇ ਨਾ, ਤੇ ਬਾਵਨ ਨੇ ਆਪਣੇ ਸਰੀਰ ਦਾ ਆਕਾਰ ਬੜਾ ਵੱਡਾ ਕਰ ਲਿਆ, ਇੰਨਾ ਜ਼ਿਆਦਾ ਵੱਡਾ ਕਰ ਲਿਆ ਵੀ 2 ਕਰੂਆਂ ਚ ਸਾਰਾ ਬ੍ਰਹਿਮੰਡ ਮਾਪ ਦਿੱਤਾ, ਅੱਧਾ ਕਰੂ ਰਹਿ ਗਿਆ। ਤੇ ਰਾਜੇ ਬਲ ਨੂੰ ਕਹਿੰਦੇ ਵੀ ਇਹ ਤੇ ਰੱਖਿਆ ਤੇ ਪਤਾਲ ਦੇ ਵਿਚ ਤਸਾ ਕੇ ਰੱਖ ਦਿੱਤਾ, ਇਹ ਤਾਂ 2.5 ਕਰੂ ਜ਼ਮੀਨ ਪੂਰੀ ਕੀਤੀ। ਕਹਿੰਦੇ ਜਿਵੇਂ ਬਾਵਨ ਭਗਵਾਨ ਦੀ ਸੰਗਤ ਕਰਕੇ
ਹੱਥ ਲਿਸ਼ਕਾ ਵਧੀ ਉਤੰਗ,
ਉਹਦੇ ਹੱਥ ਵਿਚ ਜਿਹੜੀ ਸੋਟੀ ਸੀ ਨਾ ਉਹ ਵੀ ਵਧਦੀ ਚਲੀ ਗਈ। ਬਾਵਨ ਤਾਂ ਵਧਿਆ ਹੀ, ਉਹਦਾ ਸਰੀਰ ਤਾਂ ਵਧਿਆ ਹੀ, ਪਰ ਜਿਹੜੀ ਸੋਟੀ ਉਹਨੇ ਆਪਣੇ ਹੱਥ ਚ ਪਕੜੀ ਹੋਈ ਸੀ, ਉਹ ਸੋਟੀ ਵੀ ਬਾਵਨ ਜੀ ਦੀ ਸੰਗਤ ਕਰਕੇ ਉਹ ਵੀ ਬੜੀ ਵੱਡੀ ਵੱਧ ਗਈ, ਓਡੇ ਵੱਡੇ ਆਕਾਰ ਦੀ ਹੋ ਗਈ ਜਿੱਡਾ ਵੱਡਾ ਆਕਾਰ ਭਗਵਾਨ ਬਾਵਨ ਨੇ ਕੀਤਾ। ਕਹਿੰਦੇ ਬਿਨ ਇਸੇ ਪ੍ਰਕਾਰ ਨਾਲ
ਇਮਰਾਵਰ ਕੀ ਸੰਗਤ ਪਾਏ ਹਮ ਆਦਿਕ ਜਗ ਮੈਂ ਵਿਦਤਾਏ,
ਛੋਟੀ ਜੀ ਸੋਟੀ ਭਗਵਾਨ ਬਾਵਨ ਦੀ ਸੰਗਤ ਕਰਕੇ ਬੜੀ ਵੱਡੀ ਹੋ ਗਈ, ਉੱਚੀ ਹੋ ਗਈ, ਲੰਮੀ ਬਣ ਗਈ। ਇਸੇ ਤਰ੍ਹਾਂ ਮਹਾਰਾਜ ਜੀ ਅਸੀਂ ਛੋਟੇ ਜੇ ਜੀਵ, ਤੁਛ ਜੇ ਜੀਵ, ਨੀਵੇਂ ਜੇ ਜੀਵ, ਅਸੀਂ ਵੀ ਤੁਹਾਡੀ ਸੰਗਤ ਕਰਕੇ ਸਾਡੇ ਵਰਗੇ ਵੀ ਜਿਹੜੇ ਜੀਵ ਨੇ ਉਹ ਇਸ ਜਗਤ ਵਿਚ ਵਿਦਤ ਹੋ ਗਏ ਨੇ, ਪ੍ਰਗਟ ਹੋ ਗਏ ਨੇ। ਮਹਾਰਾਜ ਤੁਸੀਂ ਏਡਾ ਵੱਡਾ ਤਰ ਤੇਰਾ ਗੋਬਿੰਦ ਕਾਹੂ ਤੇ ਨਾ ਡਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ। ਮਹਾਰਾਜ ਸਾਡੇ ਵਰਗੇ ਨੀਵੇਂ ਜੇ ਲੋਕ ਵੀ ਤੁਹਾਡੀ ਸੰਗਤ ਕਰਕੇ ਉੱਚੇ ਹੋ ਗਏ ਨੇ, ਵੱਡੇ ਹੋ ਗਏ ਨੇ, ਵਿਦਤ ਹੋ ਗਏ ਨੇ।
ਭਲੇ ਭਾਗ ਤੇ ਪਏ ਭਲੇਰੇ,
ਸਾਡੇ ਕੋਈ ਚੰਗੇ ਕਰਮ ਸੀ, ਚੰਗੇ ਭਾਗ ਸਨ, ਜਿਨ੍ਹਾਂ ਦੇ ਸਦਕਾ ਅਸੀਂ ਭਲੇ ਬਣ ਗਏ ਹਾਂ, ਸ੍ਰੇਸ਼ਟ ਬਣ ਗਏ ਹਾਂ।
ਸਦਾ ਗੁਰੂ ਕੇ ਦਰਸ਼ਨ ਹੇਰੇ,
ਸਾਨੂੰ ਸਦਾ ਤੁਹਾਡੇ ਦਰਸ਼ਨ ਹੋਏ ਨੇ, ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਚ ਰਹਿੰਦਿਆਂ ਬੀਤੀ ਹੈ, ਔਰ ਤੁਹਾਡੇ ਦਰਸ਼ਨ ਕਰਦੇ ਰਹੇ, ਨਾਲੇ ਕੀਰਤਨ ਕੀਤਾ ਤੁਹਾਡੇ ਦਰਬਾਰ ਚ, ਨਾਲੇ ਤੁਹਾਡੇ ਦਰਸ਼ਨ ਕੀਤੇ ਹਨ।
ਸੁਣ ਸ੍ਰੀ ਹਰਗੋਬਿੰਦ ਬਖਾਨਾ, ਕਰਿਓ ਪਰਮੇਸ਼ਰ ਆਮਨ ਜਾਨਾ।
ਜਦੋਂ ਭਾਈ ਬਾਬਕ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਬਾਬਕ ਜੀ, ਪਰਮੇਸ਼ਰ ਨੇ ਆਵਣ ਜਾਣ ਕੀਤਾ ਹੋਇਆ। ਇਹ ਜਿਹੜਾ ਆਵਾਗਾਉਣ ਦੀ ਖੇਡ ਹੈ ਨਾ, ਇਹ ਆਵਾਗਾਉਣ ਦੀ ਖੇਡ ਪਰਮਾਤਮਾ ਨੇ ਵਿਧਾਤਾ ਨੇ ਰਚੀ ਹੋਈ ਹੈ।
ਨਿਜ ਨਿਜ ਸਮੇਂ ਪਿਆਨੇ ਸਾਰੇ
ਸਾਰੇ, ਜਦੋਂ ਆਪੋ ਆਪਣਾ ਸਮਾਂ ਆਉਂਦਾ ਕਿਸੇ ਵੀ ਜੀਵ ਦਾ, ਜਦੋਂ ਵੀ ਕਿਸੇ ਪ੍ਰਾਣੀ ਦਾ ਆਪੋ ਆਪਣਾ ਸਮਾਂ ਆਉਂਦਾ, ਸਾਰੇ ਆਪੋ ਆਪਣੇ ਸਮੇਂ ਨਾਲ ਸੰਸਾਰ ਤੋਂ ਪਿਆਨਾ ਕਰਦੇ ਹਨ।
ਆਪਣੀ ਵਾਰੀ ਧੀਰ ਨਾ ਧਾਰੇ,
ਜਦੋਂ ਕਿਸੇ ਵੀ ਜੀਵ ਦੀ ਆਪੋ ਆਪਣੀ ਵਾਰੀ ਆਉਂਦੀ, ਫਿਰ ਕੋਈ ਧੀਰਜ ਨਹੀਂ ਕਰਦਾ। ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਧੀਰ, ਜਦੋਂ ਕਿਸੇ ਦੀ ਵਾਰੀ ਆਉਂਦੀ ਫਿਰ ਕਿਸੇ ਨੂੰ ਧੀਰਜ ਨਹੀਂ ਰੱਖਣਾ, ਭਾਵ ਫਿਰ ਉਹਨਾਂ ਨੂੰ ਜਾਣਾ ਪੈਂਦਾ, ਕੂਚ ਕਰਨਾ ਪੈਂਦਾ ਹੈ।
ਆਵਨ ਧਨ ਹੈ ਤਿਨ ਕੇਰਾ ਸਿਮਰਿਓ ਸਤ ਨਾਮ ਸਭ ਬੇਰਾ।
ਭਾਈ ਬਾਬਕ, ਉਹਨਾਂ ਦਾ ਆਉਣਾ ਸੰਸਾਰ ਵਿਚ ਧਨ ਹੈ ਜਿਨ੍ਹਾਂ ਨੇ ਸੱਚੇ ਨਾਮ ਦਾ ਜਾਪ ਜਪਿਆ, ਜਿਨ੍ਹਾਂ ਨੇ ਜਪਿਆ ਸਤਨਾਮ
ਸ੍ਰੀ ਵਾਹਿਗੁਰੂ,
ਉਹਨਾਂ ਦਾ ਆਉਣਾ ਸੰਸਾਰ ਵਿਚ ਧਨ ਹੋ ਜਾਂਦਾ ਹੈ, ਉਹਨਾਂ ਦਾ ਆਉਣਾ ਸੰਸਾਰ ਦੇ ਵਿਚ ਸਫਲਾ ਹੋ ਜਾਂਦਾ ਹੈ।
ਸਤਿਗੁਰ ਕੀ ਸੇਵਾ ਮੈਂ ਲਾਗੇ,
ਸਤਿਗੁਰਾਂ ਦੀ ਸੇਵਾ ਵਿਚ ਲੱਗੇ ਨੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਜਿਹੜੇ ਗੁਰੂ ਦੀ ਸੇਵਾ ਵਿਚ ਲੱਗੇ ਹੋਏ ਜੁੜੇ ਹੋਏ ਨੇ।
ਕੀਰਤ ਕਰੇ ਸੁਣੇ ਬਦਭਾਗੇ,
ਆਪਣੇ ਮਾਲਕ ਦੀ ਕੀਰਤੀ ਕਰਦੇ ਨੇ ਔਰ ਬੜੇ ਪਿਆਰ ਨਾਲ ਗੁਰੂ ਕੀ ਕੀਰਤੀ ਸੁਣਦੇ ਨੇ, ਪਿਆਰ ਨਾਲ, ਜਿਵੇਂ ਅੱਜ ਤੁਸੀਂ ਬੈਠੇ ਕੀਰਤੀ ਸੁਣ ਰਹੇ ਹੋ ਸਤਿਗੁਰਾਂ ਦੀ।
ਇਸ ਕੇ ਸਮ ਅਪਰ ਨਾ ਕਲੀ ਕਾਲ,
ਕਹਿੰਦੇ ਇਹਦੇ ਸਮਾਨ ਇਸ ਕਲਯੁਗ ਦੇ ਸਮੇਂ ਚ ਹੋਰ ਕੋਈ ਕਰਮ ਹੀ ਕੋਈ ਨਹੀਂ।
ਕਰਤਾ ਘਾਤਕ ਬਿਘਨ ਵਿਸਾਲ,
ਇਹ ਕਰਮ ਐਸਾ ਹੈ ਕਿ ਜਿਹਦੇ ਨਾਲ ਕਲਯੁਗ ਦੇ ਜਿਤਨੇ ਵਿਘਨ ਨੇ, ਪਾਪ ਨੇ, ਉਹਨਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਜਿਹੜੇ ਇਹ ਕਰਮ ਕਰਦੇ ਨੇ, ਭਾਵ ਸੰਗਤ ਵਿਚ ਬਹਿ ਕੇ ਕੀਰਤੀ ਕਰਦੇ ਤੇ ਸੁਣਦੇ ਨੇ, ਉਹਨਾਂ ਦੇ ਸਾਰੇ ਪਾਪ ਹਰੇ ਜਾਂਦੇ ਨੇ, ਉਹਨਾਂ ਦੇ ਸਾਰੇ ਵਿਘਨ ਹਰੇ ਜਾਂਦੇ ਨੇ।
ਕਲ ਮਲ ਮਲ ਮਨ ਪਟ ਕੇ ਲਾਗੇ,
ਮਹਾਰਾਜ ਜੀ ਕਹਿੰਦੇ ਜਿਹੜੇ ਕਲਯੁਗ ਦੀ ਮੈਲ ਹੈ ਨਾ, ਕਲਯੁਗ ਦੇ ਪਾਪਾਂ ਦੀ, ਇਹ ਸਾਡੇ ਮਨ ਰੂਪੀ ਕੱਪੜੇ ਨੂੰ ਲੱਗੀ ਹੋਈ ਹੈ। ਮਨ ਰੂਪੀ ਕੱਪੜੇ ਨੂੰ ਕਲਯੁਗ ਦੇ ਪਾਪ ਕਰਮਾਂ ਦੀ ਮੈਲ ਲੱਗੀ ਹੋਈ ਹੈ।
ਵਿਸ਼ਨ ਕੀ ਕਾਰਕ ਮੈਂ ਪਾਗੇ,
ਵਿਸ਼ੇ ਵਿਕਾਰਾਂ ਦੀ ਕਾਲਖ ਨਾਲੇ ਸਾਡਾ ਮਨ ਕਾਲਾ ਹੋਇਆ ਪਿਆ, ਵਿਸ਼ੇ ਵਿਕਾਰਾਂ ਦੀ ਕਾਲਸ਼ ਸਾਡੇ ਮਨ ਨੂੰ ਲੱਗੀ ਹੋਈ ਹੈ।
ਚਾਹੇ ਨਿਵਾਰਨ ਇਸ ਕੋ ਜਿਉਈ, ਸਤ ਸੰਗਤ ਮੈਂ ਮਿਲ ਕਰ ਤੇਈ।
ਮਹਾਰਾਜ ਜੀ ਕਹਿੰਦੇ ਜਿਹੜੇ ਆਪਣੇ ਮਨ ਦੀ ਮੈਲ ਨਿਵਾਰਨਾ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਸਾਡੇ ਅੰਤਸ਼ਕਰਨ ਦੀ ਮੈਲ, ਮਨ ਦੀ ਮੈਲ ਧੋਤੀ ਜਾਏ, ਕਾਲਖ ਧੋਤੀ ਜਾਏ, ਮਹਾਰਾਜ ਜੀ ਕਹਿੰਦੇ ਫਿਰ ਉਹ ਸਾਧ ਸੰਗਤ ਵਿਚ ਆ ਕੇ ਕੀਰਤਨ ਸੁਣਿਆ ਕਰੋ, ਕਥਾ ਸੁਣਿਆ ਕਰੋ। ਸਤ ਸੰਗਤ ਵਿਚ ਆ ਕੇ ਉਹ ਕਥਾ ਕੀਰਤਨ ਸੁਣਿਆ ਕਰੋ, ਸੰਗਤ ਵਿਚ ਆ ਕੇ ਉਹਨਾਂ ਦੇ ਅੰਤਸ਼ਕਰਨ ਦੀ ਮੈਲ ਨਿਵਿਰਤ ਹੋਵੇਗੀ।
ਸਤ ਨਾਮ ਜਲ ਕੋ ਪਹਿਲੇ ਧੋਵਨ ਕੀਰਤਨ ਪਲ ਕਰੇ,
ਕਹਿੰਦੇ ਸੰਗਤ ਵਿਚ ਆ ਕੇ ਸੱਚੇ ਨਾਮ ਦਾ ਪਾਣੀ ਲੈਣਾ, ਸੱਚੇ ਨਾਮ ਦਾ ਜਲ, ਤੇ ਸੱਚੇ ਨਾਮ ਦੇ ਜਲ ਦੇ ਨਾਲ ਕੀਰਤਨ ਨਾਲ ਧੋਣਾ, ਨਾਮ ਦਾ ਜਲ ਲੈਣਾ ਔਰ ਕੀਰਤਨ ਦੇ ਨਾਲ ਭਲੀ ਪ੍ਰਕਾਰ ਨਾਲ ਆਪਣੇ ਮਨ ਨੂੰ ਧੋਣਾ ਤੇ ਪਵਿੱਤਰ ਕਰਨਾ।
ਉਜਲ ਮਨ ਕੋ ਕਰੇ ਸੁਜਾਨ,
ਤਾਂ ਜਿਹੜੇ ਸੁਜਾਨ ਸਿਆਣੇ ਨੇ ਉਹ ਆਪਣੇ ਮਨ ਨੂੰ ਉਜਵਲ ਕਰ ਲੈਂਦੇ ਨੇ, ਸਾਧ ਸੰਗਤ ਵਿਚ ਆ ਕੇ ਆਪਣੇ ਮਨ ਨੂੰ ਪਵਿੱਤਰ ਕਰ ਲੈਂਦੇ ਨੇ, ਆਪਣੇ ਮਨ ਨੂੰ ਸ਼ੁੱਧ ਕਰ ਲੈਂਦੇ ਹਨ।
ਜਿਹੜਾ ਰੰਗ ਗੂੜੋ ਤਤ ਗਿਆਨ,
ਉਹਨਾਂ ਦੇ ਮਨ ਤੇ ਤਤ ਗਿਆਨ ਦਾ ਗੂੜਾ ਰੰਗ ਚੜ ਜਾਂਦਾ, ਜਦੋਂ ਮੈਲ ਲੱਥ ਜਾਂਦੀ ਹੈ ਨਾ ਪਾਪਾਂ ਦੀ ਵਿਸ਼ਿਆਂ ਦੀ, ਤੇ ਫਿਰ ਉਹਨਾਂ ਦੇ ਮਨ ਨੂੰ ਤਤ ਗਿਆਨ ਦਾ ਜਿਹੜਾ ਗੂੜਾ ਰੰਗ ਹੈ, ਉਹ ਗੂੜਾ ਰੰਗ ਉਹਨਾਂ ਦੇ ਹਿਰਦਿਆਂ ਨੂੰ, ਉਹਨਾਂ ਦੇ ਮਨਾਂ ਨੂੰ ਆ ਚੜਦਾ ਹੈ।
ਕਬੂ ਨਾ ਉਤਰੇ ਸਦਾ ਨਵੀਨ,
ਇਹ ਰੰਗ ਇਹੋ ਜਿਹਾ ਫਿਰ ਉਤਰਦਾ ਨਹੀਂ ਕਦੇ ਵੀ, ਤੇ ਨਿਤ ਨਵਾਂ ਰਹਿੰਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਇਹ ਨਿਤ ਹੀ ਨਵਾਂ ਰਹਿੰਦਾ, ਇਹ ਰੰਗ ਫਿਰ ਕਦੇ ਨਹੀਂ ਉਤਰਦਾ।
ਇਸ ਬਿਦ ਕੀ ਬੁੱਧ ਅਦਕ ਪ੍ਰਵੀਨ,
ਪ੍ਰਕਾਰ ਦੀ ਜਿਹੜੀ ਬੁੱਧੀ ਹੈ ਨਾ, ਇਹ ਸਭ ਤੋਂ ਸਿਆਣੀ ਬੁੱਧ ਹੈ, ਜਿਹੜੇ ਇਹੋ ਜਿਹੀ ਬੁੱਧੀ ਧਾਰਨ ਕਰਦੇ ਨੇ ਨਾ, ਇਹੀ ਬੁੱਧੀ ਸਾਰਿਆਂ ਤੋਂ ਸਿਆਣੀ ਤੇ ਸਾਰਿਆਂ ਤੋਂ ਸ੍ਰੇਸ਼ਟ ਹੈ।
ਯਾ ਤੇ ਬਾਬਕ ਤੂੰ ਚਿਤ ਜਾਨੋ, ਅੰਤ ਸਮੇਂ ਲੈ ਨਾਮ ਬਖਾਨੋ।
ਭਾਈ ਬਾਬਕ ਜੀ, ਤੁਸੀਂ ਜਾਣ ਲਓ ਕਿ ਜਦੋਂ ਤੱਕ ਤੁਹਾਡੇ ਸਰੀਰ ਦਾ ਅੰਤਮ ਸਮਾਂ ਨਹੀਂ ਆਉਂਦਾ, ਉਦੋਂ ਤੱਕ ਜਪਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ, 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 ਇਹਨੂੰ ਜਪੀ ਜਾਓ ਭਾਈ ਬਾਬਕ ਜੀ, ਜਦੋਂ ਤੱਕ ਅੰਤਮ ਸਮਾਂ ਨਹੀਂ ਆਉਂਦਾ। ਇਹ ਉਪਦੇਸ਼ ਕੱਲਾ ਭਾਈ ਬਾਬਕ ਨੂੰ ਨਹੀਂ ਹੈ, ਇਹ ਉਪਦੇਸ਼ ਸਾਨੂੰ ਸਾਰਿਆਂ ਨੂੰ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਕਿ ਪ੍ਰਾਣਾ ਦੇ ਅੰਤ ਤੱਕ ਜਦੋਂ ਤੱਕ ਅੰਤਲਾ ਸਾਹ ਨਹੀਂ ਆਉਂਦਾ ਉਦੋਂ ਤੱਕ ਵਾਹਿਗੁਰੂ 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 ਜਪਦੇ ਹੀ ਰਹੋ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਪਦੇ ਹੀ ਰਹੋ। ਭਾਈ ਬਾਬਕ ਇਸ ਨਾਮ ਦਾ ਜਾਪ ਉਦੋਂ ਤੱਕ ਜਪੀ ਜਾਓ।
ਰਿਓ ਕਰਤ ਕੀਰਤਨ ਕੋ ਨੀਤ ਆਹੈ ਭਲੋ ਤੋ ਨਿਰਮਲ ਚੀਤ।
ਪਾਤਸ਼ਾਹ ਕਹਿੰਦੇ ਬਾਬਕ ਜੀ ਤੁਸੀਂ ਸਾਡੇ ਦਰਬਾਰ ਚ ਬੜਾ ਕੀਰਤਨ ਕੀਤਾ, ਤੁਸੀਂ ਰੋਜ਼ ਸਾਡੇ ਦਰਬਾਰ ਚ ਕੀਰਤਨ ਕਰਦੇ ਰਹੇ ਹੋ, ਇਸ ਕਰਕੇ ਤੁਹਾਡਾ ਜਿਹੜਾ ਚਿੱਤ ਹੈ ਉਹ ਬਿਲਕੁਲ ਨਿਰਮਲ ਹੋ ਚੁੱਕਾ। ਕੀਰਤਨ ਕਰਦਿਆਂ ਕਰਦਿਆਂ ਤੁਹਾਡਾ ਮਨ ਤੁਹਾਡਾ ਹਿਰਦਾ ਬਿਲਕੁਲ ਪਵਿੱਤਰ ਨਿਰਮਲ ਹੋ ਚੁੱਕਾ ਹੈ।
ਪਿਤਾ ਤੋਏ ਆਛੀ ਗਤ ਪਾਏ।
ਮਹਾਰਾਜ ਜੀ ਕਹਿੰਦੇ ਤੇਰੇ ਪਿਤਾ ਨੂੰ ਵੀ ਭਲੀ ਗਤ ਪ੍ਰਾਪਤ ਹੋਈ ਹੈ, ਮੁਕਤੀ ਮਿਲੀ ਹੈ।
ਤਿਮਹੀ ਤੁਮਕੋ ਹੋਏ ਸੁਖਦਾਈ।
ਇਸੇ ਤਰ੍ਹਾਂ ਭਾਈ ਬਾਬਕ ਤੂੰ ਵੀ ਮੁਕਤੀ ਨੂੰ ਪ੍ਰਾਪਤ ਹੋਵੇਗਾ, ਅੱਗੇ ਵੀ ਸਾਡੇ ਦਰਬਾਰ ਵਿਚ ਤੈਨੂੰ ਮਾਣ ਮਿਲੇਗਾ, ਅੱਗੇ ਵੀ ਤੈਨੂੰ ਸਾਡੇ ਚਰਨਾਂ ਚ ਜਗ੍ਹਾ ਮਿਲੇਗੀ।
ਹਿਮ ਸੁਣ ਕੇ ਗੁਰ ਪਦ ਅਗ ਅਰਬਿੰਦ।
ਗੁਰਾਂ ਦੇ ਬਚਨ ਭਾਈ ਬਾਬਕ ਨੇ ਸੁਣੇ, ਸਾਹਿਬ ਜੀ ਦੇ ਇਹ ਬਚਨ ਭਾਈ ਬਾਬਕ ਜੀ ਨੇ ਸੁਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੋ ਪਵਿੱਤਰ ਪਾਵਨ ਚਰਨ ਹਨ,
ਕਰੇ ਸਪਰਸ਼ਨ ਪੁੰਨ ਬਿਲੰਦ,
ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕੀਤਾ ਆਪਣੇ ਹੱਥਾਂ ਨਾਲ, ਤੇ ਕਹਿੰਦੇ ਸਤਿਗੁਰਾਂ ਦੇ ਚਰਨਾਂ ਦੇ ਸਪਰਸ਼ ਦਾ ਪੁੰਨ ਹੀ ਬੜਾ ਵੱਡਾ ਹੈ। ਗੁਰੂ ਦੇ ਤਾਂ ਚਰਨ ਹੀ ਇਹੋ ਜਿਹੇ ਨੇ ਕਿ ਸਤਿਗੁਰ ਪਾਰਸ ਪਰਸਿਆ ਕੰਚਨ ਹੋਏ ਮਨੂਰ ਮਲੀਣਾ। ਗੁਰੂ ਦੇ ਚਰਨ ਪਰਸ ਕੇ ਤਾਂ ਭਾਈ ਜਿਹੜਾ ਮਲੀਨ ਹੋਇਆ ਲੋਹਾ ਉਹ ਵੀ ਸੋਨਾ ਬਣ ਜਾਂਦਾ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਭਾਈ ਬਾਬਕ ਜੀ ਨੇ ਬੜੇ ਪਿਆਰ ਨਾਲ ਪਰਸਿਆ ਹੈ।
ਲੋਕ ਪਰ ਲੋਕ ਸਾਇਕ ਅਹੋ ਨਹੀਂ ਅਪਰ ਕੋ ਹਮਨੇ ਲਿਓ।
ਕਹਿਣ ਲੱਗੇ ਹੇ ਪ੍ਰਭੂ ਤੁਸੀਂ ਮੇਰੇ ਲੋਕ ਤੇ ਪਰਲੋਕ ਦੇ ਸਹਾਇਕ ਹੋ, ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ, ਮੈਂ ਇਹ ਜਾਣ ਲਿਆ। ਤੁਹਾਡੇ ਬਿਨਾਂ ਇਹ ਭਰੋਸਾ ਹੈ ਸਿੱਖ ਦਾ, ਮਹਾਰਾਜ ਤੁਹਾਡੇ ਬਿਨਾਂ ਹੋਰ ਕੋਈ ਨਹੀਂ, ਮੇਰੇ ਇਸ ਲੋਕ ਦੇ ਰਾਖੇ ਵੀ ਤੁਸੀਂ ਹੋ ਤੇ ਅੱਗੇ ਪਰਲੋਕ ਦੇ ਰਾਖੇ ਵੀ ਤੁਸੀਂ ਹੋ।
ਨਿਜ ਸੁਤ ਕੋ ਪਾਇਓ ਸਰਣਾਏ।
ਅੱਗੋਂ ਭਾਈ ਬਾਬਕ ਦਾ ਲੜਕਾ ਸੀ, ਭਾਈ ਬਾਬਕ ਨੇ ਆਖਿਆ ਮਹਾਰਾਜ ਮੈਂ ਤਾਂ ਚੱਲਿਆ ਆਪ ਜੀ ਦੇ ਚਰਨਾਂ ਚ ਤੇ ਆ ਮੇਰਾ ਪੁੱਤਰ ਹੈ, ਹੁਣ ਇਹਨੂੰ ਆਪਣੇ ਦਰਬਾਰ ਦਾ ਕੀਰਤਨੀਆਂ ਬਣਾਓ।
ਪ੍ਰਤਪਾਰੋ ਮਮ ਸਮੇ ਸਤਾਈ।
ਮਹਾਰਾਜ ਜਿਵੇਂ ਹੁਣ ਤਾਈ ਮੇਰੀ ਤੁਸੀਂ ਪਾਲਣਾ ਕੀਤੀ ਹੈ, ਮਹਾਰਾਜ ਮੇਰੇ ਤੋਂ ਬਾਅਦ ਮੇਰੇ ਇਸ ਪੁੱਤਰ ਦੀ ਵੀ ਪਾਲਣਾ ਕਰੋ, ਇਹਦੀ ਵੀ ਪ੍ਰਤਪਾਲਣਾ ਕਰੋ।
ਅਮਰਾਵਰ ਕੇ ਹੈ ਸਦੀਵ।
ਮਹਾਰਾਜ ਜੀ ਅਸੀਂ ਤਾਂ ਸਦੀਵ ਤੁਹਾਡੇ ਹਾਂ, ਸਦਾ ਹੀ ਤੁਹਾਡੇ ਚਰਨਾਂ ਦੇ ਸੇਵਕ ਹਾਂ।
ਪੁਸ਼ਤਨ ਲਗੋ ਰਬਾਬੀ ਥੀਵ।
ਮਹਾਰਾਜ ਸਾਡੀਆਂ ਕਈ ਪੁਸ਼ਤਾਂ ਹੋ ਗਈਆਂ ਨੇ ਜਿਹੜੀਆਂ ਰਬਾਬੀਆਂ ਦੀਆਂ ਨੇ, ਤੇ ਮਹਾਰਾਜ ਮੇਰੀਆਂ ਵੀ ਦੋ ਪੁਸ਼ਤਾਂ ਆਪ ਜੀ ਦੇ ਚਰਨਾਂ ਵਿਚ ਲੰਘ ਗਈਆਂ ਨੇ ਆਪ ਜੀ ਦੀ ਸੇਵਾ ਕਰਦੇ, ਅੱਗੋਂ ਵੀ ਜਿਹੜੀਆਂ ਸਾਡੀਆਂ ਪੁਸ਼ਤਾਂ ਹੋਣ ਰਬਾਬੀਆਂ ਦੀਆਂ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਾਣ ਬਖਸ਼ਣਾ।
ਸੁਣ ਸਤਿਗੁਰ ਪੁੰਨ ਧੀਰਜ ਦੀਨ।
ਸੁਣ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਧੀਰਜ ਦਿੱਤਾ, ਭਾਈ ਬਾਬਕ ਨੂੰ ਹੌਸਲਾ ਦਿੱਤਾ।
ਹੋਏ ਇਸੀ ਵਿਦ ਕੈ ਬੋਕੀਨ।
ਮਹਾਰਾਜ ਜੀ ਨੇ ਬਚਨ ਕੀਤਾ ਇਸੇ ਤਰ੍ਹਾਂ ਹੀ ਹੋਵੇਗਾ ਭਾਈ ਬਾਬਕ ਜੀ, ਜਿਵੇਂ ਤੁਸੀਂ ਸਾਡੇ ਦਰਬਾਰ ਚ ਰਹੇ ਹੋ, ਤੁਹਾਡੇ ਤੋਂ ਬਾਅਦ ਇਹ ਤੁਹਾਡਾ ਪੁੱਤਰ ਸਾਡੇ ਦਰਬਾਰ ਦਾ ਕੀਰਤਨ ਕਰੇਗਾ।
ਰਹਿ ਰਬਾਬੀ ਨੰਦਨ ਤੇਰੋ।
ਮੇਰਾ ਇਹ ਪੁੱਤਰ ਸਾਡੇ ਦਰਬਾਰ ਦਾ ਰਬਾਬੀ ਰਹੇਗਾ, ਤੁਹਾਡੇ ਤੋਂ ਬਾਅਦ ਇਹ ਸਾਡੇ ਦਰਬਾਰ ਦਾ ਰਬਾਬੀ ਕੀਰਤਨੀਆ ਹੋਵੇਗਾ।
ਲਹਿ ਰਾਗ ਕੋ ਭੇਵ ਬਦੇਰੋ।
ਅਸੀਂ ਬਚਨ ਕਰਦੇ ਆ ਇਹ ਵੀ ਤੁਹਾਡੇ ਵਾਂਗਰ ਰਾਗ ਵਿਦਿਆ ਜਾਣੇਗਾ, ਇਹ ਵੀ ਰਾਗ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸਮਝੇਗਾ, ਰਾਗ ਦੇ ਭੇਦ ਨੂੰ ਸਮਝੇਗਾ।
ਹਮ ਪਾਛੈ ਗੁਰ ਘਰ ਮਹਿਰ।
ਇੱਥੋਂ ਤੱਕ ਕਿ ਅਸੀਂ ਵੀ ਚਲੇ ਜਾਣਾ, ਹੁਣ ਸਰੀਰ ਤਿਆਗਣ ਦਾ ਸਮਾਂ ਸਾਡਾ ਵੀ ਨੇੜੇ ਹੈ, ਤੇ ਸਾਡੇ ਤੋਂ ਬਾਅਦ ਵੀ ਇਹ ਗੁਰੂ ਘਰ ਚ ਰਹੇਗਾ ਤੇਰਾ ਪੁੱਤਰ, ਸਾਡੇ ਤੋਂ ਬਾਅਦ ਵੀ ਇਹ ਗੁਰੂ ਘਰ ਵਿਚ ਰਹਿ ਕੇ ਕੀਰਤਨ ਕਰੇਗਾ।
ਖਾਨ ਪਾਨ ਤੁਮ ਸਮੀ
ਲੈ। ਜਿਵੇਂ ਤੁਹਾਨੂੰ ਗੁਰੂ ਘਰੋਂ ਖਾਨ ਪਾਨ ਨੂੰ ਮਿਲਦਾ ਰਿਹਾ, ਇਸੇ ਤਰ੍ਹਾਂ ਤੁਹਾਡੇ ਸਮਾਨ ਇਹਦੀ ਵੀ ਪਰਵਰਿਸ਼ ਹੋਵੇਗੀ, ਇਹਨੂੰ ਵੀ ਖਾਨ ਪਾਨ ਨੂੰ ਹਰ ਇੱਕ ਸ਼ੈ ਹਰ ਇੱਕ ਚੀਜ਼ ਗੁਰੂ ਘਰੋਂ ਮਿਲੇਗੀ।
ਇਹ ਵੀ ਚਿੰਤ ਨਾ ਚਿਤ ਮੈਂ ਕਰੀਏ, अंत समय सत नाम सिमरिए।
चिंता तुसी अपने चित च ना करो, बस तुसी एदा फिक्र ना करो कि तुहाडे पुत्र दा की होएगा। ए साडा कीर्तनी है, ए साडे दरबार दी शोभा विच रहेगा। ते तुसी बस नाम सिमरो भाई बाबक जी, तुहाडा अंतम समा नेड़े है, तुसी सिर्फ परमात्मा दा परमेश्वर दा सिमरन करो।
फिर चितो है ओ कै सदन पधारो,
और अपना मन टिका के अपने मन नू थिर करके कागर करके तुसी अपने घर अपने महल वापस नू जाओ।
बोधो बसन बदन पर धारो,
और जाओ जा के तुसी अपने घर अपने शरीर नू लिटा के अपने शरीर ते कपड़ा लैके चादरा लैके लेट जाओ।
त्यागन करो सुखैन शरीर,
और सुखैन ढंग नाल तुसी अपना शरीर त्याग दो। कपड़ा वस्त्र तन ते लैके तन कज के लेट जाओ, और सुखैन ढंग दे नाल अपना शरीर त्याग दियो।
पुत्र बिठाए अपने पीर,
और अपने पुत्र नू तुसी अपने कोल बिठाउणा है, अपने पुत्र नू अपने नेड़े बिठाउणा है।
हुण आए सतगुर ते चलियो,
सतगुरु गुरु हरगोबिंद साहब जी दी आग्या भाई बाबक ने सुनी, ते सुन के भाई बाबक जी गुरु चरणा च मथा टेक के चले हन।
जाति मलक संग पुन मिलियो,
भाई बाबक दा भाई जाति मलक नाल बड़ा प्यार सी, तो भाई बाबक दी जान तो पहला शरीर त्यागण तो पहला अपने बहुत ही स्नेही मित्र भाई जाति मलक जी नू मिले हन।
निर्दुल बाक कै पैरी पावला, मैं अब अपनो करो प्याणा।
बड़े मिठे ते कोमल जे बचन बोले भाई बाबक ने भाई जाति मलक नू, कहंदे भाई जाति मलक जी मैं पैरी पवना करदा, क्यों? क्योंकि हुण मैं अपना शरीर त्याग के बैकुंठ चलिया, हुण मैं चाला पाउण लगा। भाई जाति मलक जी मेरा पैरी पवना प्रवान कर लिया, ये हुण आप जी दे नाल अंतला मेला हुण अगे जा के मेल होवेगा, ते हुण मेरा ये पैरी पवना प्रवान कर लो।
पुते हमारे भाग बिलंद, जिसती टिग श्री हर गोबिंद।
साडे कोई चंगे भाग सन, श्रेष्ठ कर्म सन, श्रेष्ठ भाग सन के सानू श्री गुरु हरगोबिंद साहब जी दी संगत मिली। कोई साडे पूर्वले जन्मां दी तपस्या होवेगी भाई जाति मलक, नहीं तां हर एक नूं गुरु का संग थोड़ी मिलदा। सानू गुरु की संगत मिली है, साडे कोई चंगे कर्म चंगे भाग हन।
जाति मलक कहो तुम धन,
जदों भाई बाबक ने इस तरह बेनती कीती ते सुन के भाई जाति मलक पुरोहित ते बोले कहण लगे, भाई बाबक तू धन है, भाई बाबक तू धन है। धन उन्हां नूं कहिंदे धन धन धन, जन आया जिस प्रसाद सब जगत तराया, उन्हां नूं धन कहिंदे। भाई बाबक नूं भाई जाति मलक जी कहिंदे जी तुसी धन हो।
अंत समय कर गुरु प्रसन्न,
तुसी अपने अंतम समय गुरु नूं प्रसन्न कर लिया। गुरु हरगोबिंद साहब छेवें पातशाह जी नूं अपने अंतम समय प्रसन्न कर लिया।
चलियो चाहे परलोक मझारा,
तुसी हुण परलोक गमन करना चाहुंदे हो, अगे बैकुंठ धाम नूं जाना चाहुंदे हो।
को गमन सबन सिर धारा,
उत्थे ते सारयां ने जाना है। भाई बाबक जी जिन्ने संसार दे जीव ने सारयां दे सिर ते लेख पिया होया, मरण लिखाए मंडल में आए, मरना लिखा के सारे आए ने, सारिया ने उत्थे जाना है।
मैं तन त्याग देर ना कोई, केतक दिवसन आयु ए।
भाई जाति मलक जी कहंदे भाई बाबक जी तुसी चलो, तुहाडे पिछे पिछे मैं भी आया, क्योंकि थोड़े दिन ताई हुण मैं भी अपना तन त्याग देना। गुरु साहब दे संगी ने सारे सहजे सहजे अपना शरीर त्याग के गुरपुरी जा रहे। कहंदे महाराज भाई बाबक जी तुहाडे तो बाद कुछ दिन ताई ਮੈਂ ਵੀ ਆਪ ਜੀ ਦੇ ਕੋਲ ਉੱਥੇ ਆ ਰਿਹਾ।
ਹੁਣ ਬਾਬਕ ਸਤ ਸੰਗਤ ਸਾਰੀ,
ਇਹਦਾ ਭਾਈ ਜਾਤੀ ਮਲਕ ਤੇ ਭਾਈ ਬਾਬਕ ਨੇ ਬਚਨ ਬਿਲਾਸ ਕੀਤੇ ਤੇ ਭਾਈ ਬਾਬਕ ਨੇ ਫਿਰ ਸਾਰੀ ਸੰਗਤ ਨਾਲ ਮੇਲ ਕੀਤਾ, ਕਿਉਂਕਿ ਸੰਗਤ ਕੀਰਤਨ ਸੁਣਦੀ ਸੀ ਤੇ ਸਾਰੀ ਸੰਗਤ ਭਾਈ ਬਾਬਕ ਨਾਲ ਬੜਾ ਪਿਆਰ ਕਰਦੀ ਸੀ, ਸਨੇਹ ਸੀ ਸਾਰੀ ਸੰਗਤ ਦਾ ਭਾਈ ਬਾਬਕ ਨਾਲ, ਤੇ ਸਾਰੀ ਸੰਗਤ ਨੂੰ ਭਾਈ ਬਾਬਕ ਜੀ ਮਿਲੇ ਹਨ।
ਮਿਲ ਮਿਲ ਭਲੇ ਬੰਦਨਾ ਧਾਰੇ,
ਸਾਰਿਆਂ ਨਾਲ ਮਿਲ ਮਿਲ ਕੇ ਬੰਦਨਾ ਕੀਤੀ ਆ, ਪਰਸਪਰ ਨਮਸਕਾਰਾਂ ਕੀਤੀਆਂ ਹਨ।
ਇਹ ਸਮਿਆਂ ਤੇ ਖੁਸ਼ੀ ਵਿਸਾਲਾ,
ਸਾਰੀਆਂ ਸੰਗਤਾਂ ਕੋਲੋਂ ਖੁਸ਼ੀ ਲਈ ਹੈ ਭਾਈ ਬਾਬਕ ਨੇ, ਜਿੰਨੀ ਸੰਗਤ ਹੈ ਸਭ ਕੋਲੋਂ ਖੁਸ਼ੀ ਲਈ ਹੈ।
ਇਹ ਸੁਤ ਸੰਗ ਸਦਨ ਕੋ ਚਾਲਾ,
ਔਰ ਆਪਣੇ ਪੁੱਤਰ ਨੂੰ ਨਾਲ ਲੈ ਕੇ ਭਾਈ ਬਾਬਕ ਜੀ ਆਪਣੇ ਮਹਿਲਾਂ ਵਿਚ ਆਪਣੇ ਘਰ ਆਏ ਹਨ।
ਆਏ ਭਰ ਜਾ ਬੋ ਸਮਝਾਈ, ਹਮਰੇ ਸਿਰ ਪਰ ਨਿਤ ਗੁਰ ਸਾਈ।
ਭਾਈ ਬਾਬਕ ਦੀ ਘਰ ਵਾਲੀ ਆਈ ਤੇ ਭਾਈ ਬਾਬਕ ਨੇ ਉਹਨੂੰ ਵੀ ਸਮਝਾਇਆ, ਕਹਿਣ ਲੱਗੇ ਭਾਗਵਾਨੇ ਸਾਡੇ ਸਿਰ ਤੇ ਗੁਰੂ ਦਾ ਹੱਥ ਹੈ, ਸਾਡੇ ਸਿਰ ਤੇ ਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਕਿਸੀ ਬਾਤ ਕੋ ਨਾ ਏ ਅੰਦੇਸ਼ਾ, ਦੋ ਲੋਕਨ ਕੇ ਕਟੇ ਕਲੇਸ਼ਾ।
ਸਾਨੂੰ ਕਿਸੇ ਵੀ ਗੱਲ ਦਾ ਅੰਦੇਸ਼ਾ ਨਹੀਂ ਰਿਹਾ, ਕਿਉਂਕਿ ਸਤਿਗੁਰਾਂ ਨੇ ਸਾਡੇ ਦੋਵਾਂ ਜਹਾਨਾਂ ਦੇ ਕਲੇਸ਼ ਕੱਟ ਦਿੱਤੇ ਹਨ। ਸਾਡਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਬਣਾ ਦਿੱਤਾ, ਲੋਕ ਸੁਖੀਏ ਪਰ ਲੋਕ ਸੁਹੇਲੇ ਕਰ ਦਿੱਤਾ ਹੈ।
ਦੋਏ ਜਾਮ ਨਿਜ ਧਾਮ ਬਿਤਾਏ,
ਇੱਦਾਂ ਦੋ ਪਹਿਰ ਭਾਈ ਬਾਬਕ ਨੇ ਆਪਣੇ ਘਰ ਬਤੀਤ ਕੀਤੇ ਹਨ।
ਹੁਣ ਮੁਖ ਕੀ ਦੁੱਧ ਕੁਛ ਕੁਮ ਲਾਏ,
ਕਹਿੰਦੇ ਫਿਰ ਚਿਹਰੇ ਦੀ ਥੋੜੀ ਜਿਹੀ ਕ੍ਰਾਂਤੀ ਘਟਣ ਲੱਗੀ, ਕਿਉਂਕਿ ਸਰੀਰ ਤਿਆਗਣ ਦਾ ਸਮਾਂ ਆ ਗਿਆ, ਚਿਹਰੇ ਦੇ ਉੱਤੇ ਜਿਹੜੀ ਦੁੱਤ ਸੀ ਨਾ ਆਭਾ, ਉਹ ਹੁਣ ਘਟਣ ਲੱਗੀ ਹੈ।
ਜਾਣੇ ਪ੍ਰਾਣ ਅੰਤ ਅਬ ਹੈ,
ਬਾਬਕ ਜੀ ਜਾਣ ਗਏ ਵੀ ਹੁਣ ਸਵਾਸਾਂ ਦਾ ਅੰਤ ਹੋਣ ਵਾਲਾ, ਹੁਣ ਪ੍ਰਾਣ ਅੰਤ ਹੋਣ ਵਾਲੇ ਹਨ।
ਸਤਨਾਮ ਸਿਮਰਤ ਗੁਣ ਗਹਿ,
ਭਾਈ ਬਾਬਕ ਜੀ ਨੇ ਸਿਮਰਨ ਸ਼ੁਰੂ ਕਰ ਲਿਆ, ਵਾਹਿਗੁਰੂ 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 ਵਾਹਿਗੁਰੂ, ਇਹਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ।
ਪਰਿਓ ਬਦਨ ਪਰ ਬਚਨ ਸੁਪਾਇਓ,
ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਭਾਈ ਬਾਬਕ ਨੇ ਸਰੀਰ ਤੇ ਚਾਦਰਾ ਲੈ ਲਿਆ ਤੇ ਲੇਟ ਗਏ, ਤੇ ਲੇਟ ਕੇ ਆਪਣਾ ਸਾਰਾ ਸਰੀਰ ਚਿਹਰੇ ਸਮੇਤ ਚਾਦਰ ਨਾਲ ਢੱਕ ਲਿਆ ਹੈ।
ਦਖਿਨ ਤਨ ਕੋ ਛੋੜ ਸਿਧਾਇਓ,
ਲੇਟ ਕੇ ਵਾਹਿਗੁਰੂ 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 ਕਹਿੰਦਿਆਂ ਤਤ ਛਿਨ ਭਾਈ ਬਾਬਕ ਨੇ ਆਪਣਾ ਸਰੀਰ ਤਿਆਗਿਆ ਤੇ ਬੈਕੁੰਠ ਨੂੰ ਚਾਲੇ ਪਾ ਦਿੱਤੇ। ਗੁਰੂ ਕਾ ਸ਼ਬਦ ਜਪਦਿਆਂ, ਗੁਰੂ ਕਾ ਨਾਮ ਜਪਦਿਆਂ, ਵਾਹਿਗੁਰੂ ਵਾਹਿਗੁਰੂ ਕਰਦਿਆਂ ਮਹਾਰਾਜ ਜੀ ਦੇ ਸਰੂਪ ਵਿਚ ਭੇਦ ਹੋ ਗਏ। ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਏਦਾਂ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ।
ਅਪਰ ਜੇ ਹੁਤੇ ਡੂਮ ਕੀ ਜਾਤ,
ਜਿਹੜੇ ਭਾਈ ਬਾਬਕ ਦੀ ਬਰਾਦਰੀ ਦੇ ਜਿਹੜੇ ਮਰਾਸ਼ੀ ਹੋਰ ਸਨ,
ਅਗਲ ਬੁਲਾਏ ਕੈ ਮ੍ਰਿਦ ਬਾਤ,
ਸਾਰੇ ਆ ਗਏ ਇਕੱਠੇ ਹੋ ਕੇ।
ਐਨਾ ਮੈਂ ਜੋ ਤੁਰਕ ਹਕਾਰੇ,
ਸਤਿਗੁਰਾਂ ਦੀਆਂ ਫੌਜਾਂ ਦੇ ਵਿਚ ਵੀ ਕਈ ਮਹਾਰਾਜ ਜੀ ਨੇ ਮੁਸਲਮਾਨ ਸਿਪਾਹੀ ਭਰਤੀ ਕੀਤੇ ਸਨ।
ਸਭ ਚਲ ਆਏ ਬਾਬਕ ਦੁਆਰੇ,
ਸਾਰੇ ਭਾਈ ਬਾਬਕ ਜੀ ਦੇ ਘਰ ਇਕੱਠੇ ਹੋ ਕੇ ਆਏ ਹਨ।
ਕਿਰਿਆ ਮ੍ਰਿਤਕ ਕੀ ਜੇਤਕ ਹੋਏ,
ਜਿਹੜੀ ਮੌਤ ਦੀ ਮ੍ਰਿਤਕ ਦੀ ਕਿਰਿਆ ਹੁੰਦੀ ਹੈ ਸਾਰੀ,
ਤਾਂ ਕੋ ਸੁਤ ਕਰਵਾਇਓ ਸੋਏ,
ਸਾਰੀ ਮ੍ਰਿਤਕ ਦੀ ਕਿਰਿਆ ਭਾਈ ਬਾਬਕ ਦੇ ਸਪੁੱਤਰ ਨੇ ਕਰਵਾਈ ਹੈ, ਸਾਰੀ ਕਿਰਿਆ ਇਹਨਾਂ ਨੇ ਸੰਪੂਰਨ ਕਰਵਾਈ ਹੈ।
ਉਪਰ ਪਾਇਓ ਰੁਚਿਰ ਦੁਸ਼ਾਲਾ, ਲੈ ਨਿਕਸੇ ਬਾਹਰ ਤਤਕਾਲਾ,
ਤੇ ਬੜਾ ਸੋਹਣਾ ਸੁੰਦਰ ਦੁਸ਼ਾਲਾ ਪਾ ਕੇ ਭਾਈ ਬਾਬਕ ਦੇ ਸਰੀਰ ਤੇ ਉਹਨਾਂ ਦਾ ਵਿਵਾਨ ਤਿਆਰ ਕਰਕੇ ਗੁਰਬਾਣੀ ਦਾ ਕੀਰਤਨ ਕਰਦਿਆਂ ਉਹਨਾਂ ਦਾ ਵਿਵਾਨ ਲੈ ਕੇ ਘਰੋਂ ਨਿਕਲੇ ਨੇ।
ਕਬਰ ਖਨਾਏ ਧਰਿਓ ਤਿਸ ਮਾਏ,
ਔਰ ਕਹਿੰਦੇ ਭਾਈ ਬਾਬਕ ਜੀ ਦੇ ਸਰੀਰ ਦੀ ਅੰਤਮ ਕਿਰਿਆ ਕੀਤੀ ਹੈ।
ਅਪਨਾਇਓ ਜਸ ਪਾਖੈ ਤਾਈ,
ਜਿਵੇਂ ਜਿਵੇਂ ਦੱਸਿਆ ਗਿਆ ਉਸੇ ਢੰਗ ਨਾਲ ਭਾਈ ਬਾਬਕ ਦੇ ਪੁੱਤਰ ਨੇ ਸਾਰੀ ਅੰਤਮ ਕਿਰਿਆ ਨਿਭਾਈ ਹੈ।
ਪ੍ਰਸੰਨ ਕਰ ਅੰਤ ਸਮੇਂ,
ਦਾ ਅੰਤਮ ਸਮੇਂ ਭਾਈ ਬਾਬਕ ਨੇ ਗੁਰੂ ਸਾਹਿਬ ਦੀ ਬੜੀ ਪ੍ਰਸੰਨਤਾ ਲਈ।
ਸ਼ੁਭ ਗਤ ਭਾਈ ਸੰਸੈ ਕੋ ਨੈ,
ਕਹਿੰਦੇ ਸ਼ੁਭ ਗਤੀ ਨੂੰ ਪ੍ਰਾਪਤ ਹੋ ਗਏ, ਇਹਦੇ ਚ ਕੋਈ ਸੰਸਾ ਨਹੀਂ ਰਿਹਾ, ਇਹਦੇ ਚ ਕੋਈ ਦੋ ਰਾਏ ਨਹੀਂ ਰਹੀ। ਭਾਈ ਬਾਬਕ ਜੀ ਨੂੰ ਸ਼ੁਭ ਗਤੀ ਪਰਮ ਗਤੀ ਪ੍ਰਾਪਤ ਹੋਈ, ਜਾਂ ਗਤ ਕੋ ਜੋਗੀਸਰ ਬੰਸ਼ ਹੈ ਸੋ ਗਤ ਛਿਨਮੈ, ਭਾਈ ਉਹ ਅਵਸਥਾ ਭਾਈ ਬਾਬਕ ਨੂੰ ਪ੍ਰਾਪਤ ਹੋਈ।
ਇਸ ਪ੍ਰਕਾਰ ਕਰਤਾ ਏ ਚਲਾਨਾ,
ਇਦਾਂ ਭਾਈ ਬਾਬਕ ਜੀ ਦਾ ਚਲਾਣਾ ਹੋਇਆ, ਇਦਾਂ ਭਾਈ ਬਾਬਕ ਜੀ ਨੇ ਪਰਲੋਕ ਗਮਨ ਕੀਤਾ।
ਪਿੱਛੇ ਕਿਰਿਆ ਕਰੀ ਕੁਲ ਨਾਨਾ,
ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਜਿੰਨੀ ਕੁਲ ਰੀਤੀ ਆ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਬੇਟੇ ਨੇ ਕੀਤੀ ਹੈ।
ਇਤਕ ਦਿਵਸ ਬੀਤੇ ਜਬ ਮਰੇ,
ਇਦਾਂ ਭਾਈ ਬਾਬਕ ਜੀ ਨੂੰ ਸਰੀਰ ਤਿਆਗਿਆ ਜਦੋਂ ਕੁਝ ਦਿਨ ਬੀਤ ਗਏ,
ਪੁੱਤਰਨ ਸਭ ਵਿਦ ਕਰੇ,
ਸਾਰੀ ਮਰਿਆਦਾ ਉਹਨਾਂ ਦੇ ਪੁੱਤਰਾਂ ਨੇ ਨਿਭਾਈ ਹੈ ਕੀਤੀ ਹੈ।
ਸਭ ਸਤ ਗੁਰ ਆਛੋ ਦਿਨ ਜਾਨ, ਬਿਨਾ ਕੀਰਤਨ ਰਹਿਤ ਦੀਵਾਨ।
ਕਈ ਦਿਨ ਹੋ ਗਏ ਸੀ ਸਤਿਗੁਰਾਂ ਦੇ ਦਰਬਾਰ ਚ ਕੀਰਤਨ ਨਹੀਂ ਸੀ ਹੋਇਆ, ਭਾਈ ਬਾਬਕ ਜੀ ਦੇ ਪਰਲੋਕ ਜਾਣ ਤੋਂ ਬਾਅਦ ਕਈ ਦਿਨ ਲੰਘ ਗਏ ਤੇ ਦਰਬਾਰ ਚ ਕੀਰਤਨ ਨਹੀਂ ਸੀ ਹੋਇਆ। ਇਕ ਦਿਨ ਫਿਰ ਮਹਾਰਾਜ ਜੀ ਦਾ ਦੀਵਾਨ ਸਜਿਆ ਤੇ ਭਲਾ ਸਮਾਂ ਜਾਣ ਕਰਕੇ,
ਧਨ ਦਸਤਾਰ ਵਿਸਾਲ ਦੁਸ਼ਾਲਾ, ਦੇ ਕਰ ਬਿਰਧ ਹਾਥ ਤਬ ਕਾਲਾ।
ਮਹਾਰਾਜ ਜੀ ਨੇ ਮਾਇਆ ਦਸਤਾਰ ਤੇ ਇਕ ਬੜਾ ਕੀਮਤੀ ਦੁਸ਼ਾਲਾ ਭਾਈ ਬਾਬਕ ਦੇ ਪੁੱਤਰ ਨੂੰ ਦੇਣ ਵਾਸਤੇ ਆਪਣੇ ਸੇਵਕ ਭਾਈ ਜਾਤੀ ਮਲਕ ਨੂੰ ਭੇਜਿਆ।
ਚਤੁਰ ਸੁਤਨ ਕੋ ਦੇ ਕਰ ਤੀਰ,
ਜਾ ਕੇ ਇਨ੍ਹਾਂ ਦੇ ਭਾਈ ਬਾਬਕ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਜਾ ਕੇ ਤੀਰ ਦਿੱਤਾ ਭਾਈ ਜਾਤੀ ਮਲਕ ਨੇ।
ਇਹ ਸਭ ਬਿਨਸਨ ਹਾਰ ਸਰੀਰ,
ਆਖਿਆ ਭਾਈ ਇਹ ਸਰੀਰ ਸਾਰੇ ਬਿਨਸਨ ਹਾਰ ਨੇ, ਇਨ੍ਹਾਂ ਸਾਰੇ ਸਰੀਰਾਂ ਦਾ ਵਿਨਾਸ਼ ਹੋਣਾ, ਐਸਾ ਹੀ ਸੰਸਾਰ ਦਾ ਵਿਧਾਨ ਤੇ ਨੇਮ ਮੁੱਢ ਤੋਂ ਚੱਲਦਾ ਆਇਆ ਹੈ।
ਅਬ ਇਹ ਸਿਰੋ ਪਾਓ ਗੁਰਦੀਨਾ,
ਆ ਗੁਰੂ ਸਾਹਿਬ ਨੇ ਤੁਹਾਡੇ ਲਈ ਸਿਰੇ ਪਾਓ ਭੇਜਿਆ,
ਸਿਰ ਪਰ ਬੰਦੋ ਪਾਗ ਨਵੀਨਾ,
ਆ ਦਸਤਾਰ ਭੇਜੀ ਆ ਛੇਵੇਂ ਪਾਤਸ਼ਾਹ ਨੇ, ਇਹ ਦਸਤਾਰ ਨਵੀਂ ਦਸਤਾਰ ਤੁਸੀਂ ਆਪਣੇ ਸੀਸ ਤੇ ਸਜਾਓ।
ਸ਼ੋਕ ਤਜੋ ਹਰ ਭਜੋ ਸੁਨਾਮ, ਗੁਰ ਕੋ ਸੇਵ ਬਸੋ ਨਿਜ ਧਾਮ।
ਆਪਣਾ ਸ਼ੋਕ ਤਿਆਗੋ ਔਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ, ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਧਾਮ ਚ ਵਸੋ, ਗੁਰੂ ਦੀ ਸੇਵਾ ਕਰਕੇ ਆਪਣੇ ਘਰਾਂ ਵਿਚ ਨਿਵਾਸ ਕਰੋ।
ਉਪਰ ਸੁੰਦਰ ਲਿਓ ਦੁਸ਼ਾਲਾ, ਕਰੋ ਕੀਰਤਨ ਸਭਾ ਵਿਸਾਲਾ।
ਆ ਸਤਿਗੁਰਾਂ ਦੀ ਦਿੱਤੀ ਦਸਤਾਰ ਸਿਰ ਤੇ ਬੰਨੋ ਤੇ ਆ ਜਿਹੜਾ ਦੁਸ਼ਾਲਾ ਮਹਾਰਾਜ ਜੀ ਨੇ ਭੇਜਿਆ ਹੈ ਆਪਣੇ ਸਰੀਰ ਤੇ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਚੱਲੋ ਤੇ ਮਹਾਰਾਜ ਜੀ ਦੇ ਦਰਬਾਰ ਚ ਚੱਲ ਕੇ ਕੀਰਤਨ ਕਰੋ। ਗੁਰੂ ਦਰਬਾਰ ਵਿਚ ਚੱਲ ਕੇ ਕੀਰਤਨ ਦੀਆਂ ਛਹਿਬਰਾਂ ਲਾਓ, ਜਿਵੇਂ ਤੁਹਾਡੇ ਪਿਤਾ ਜੀ ਕੀਰਤਨ ਕਰਦੇ ਸਨ ਉਸੇ ਤਰ੍ਹਾਂ ਹੁਣ ਤੁਸੀਂ ਚੱਲ ਕੇ ਗੁਰੂ ਦਰਬਾਰ ਚ ਕੀਰਤਨ ਕਰੋ।
ਸੁਣ ਕੇ ਬਾਕ ਦੇਖ ਗੁਰ ਦਇਆ, ਮਨ ਤੇ ਸ਼ੋਕ ਸਭਨ ਤਜ ਦਇਆ।
ਸਤਿਗੁਰਾਂ ਦੀ ਦਇਆ ਵੇਖ ਕੇ ਕਿ ਗੁਰੂ ਸਾਹਿਬ ਨੇ ਦਸਤਾਰ ਭੇਜੀ ਹੈ, ਮਹਾਰਾਜ ਜੀ ਨੇ ਦੁਸ਼ਾਲਾ ਭੇਜਿਆ ਵੇਖ ਕੇ ਨਾ, ਭਾਈ ਬਾਬਕ ਦੇ ਪੁੱਤਰ ਨੇ ਆਪਣੇ ਮਨ ਚੋਂ ਸ਼ੋਕ ਤਿਆਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਆਪਣੇ ਦਰਬਾਰ ਚ ਸੱਦਿਆ ਕੀਰਤਨ ਕਰਨ ਵਾਸਤੇ, ਸਾਨੂੰ ਇਸ ਯੋਗ ਸਮਝਿਆ, ਇਸ ਕਰਕੇ ਇਨ੍ਹਾਂ ਦੇ ਮਨ ਚ ਹੁਣ ਖੁਸ਼ੀ ਹੋਈ ਤੇ ਸ਼ੋਕ ਦੂਰ ਹੋਇਆ।
ਸਿਰ ਪਰ ਬਾਂਧੀ ਪਾਗ ਬਣਾਏ,
ਸਤਿਗੁਰਾਂ ਦੀ ਭੇਜੀ ਦਸਤਾਰ ਭਾਈ ਇਹਨੇ ਆਪਣੇ ਸੀਸ ਤੇ ਸਜਾਈ, ਆਪਣੇ ਸਿਰ ਤੇ ਬੰਨੀ ਹੈ।
ਛੇ ਬਸਤਰ ਪੈਰ ਹਰ ਖਾਏ,
ਵਧੀਆ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਲੈ ਕਰ ਸਾਜ ਪਿਤਾ ਸਮ ਗਏ,
ਜਿਵੇਂ ਇਹਨਾਂ ਦਾ ਬਾਪੂ ਜਾਂਦਾ ਸੀ ਨਾ ਭਾਈ ਬਾਬਕ ਸਾਜ ਲੈ ਕੇ, ਉਸੇ ਤਰ੍ਹਾਂ ਆਪਣੇ ਪਿਤਾ ਦੇ ਸਮਾਨ ਇਹ ਚਾਰ ਭਰਾ ਸੀ ਭਾਈ ਬਾਬਕ ਦੇ ਜਿਹੜੇ ਪੁੱਤਰ ਸੀ, ਤੇ ਚਾਰੇ ਭਰਾ ਸੋਹਣੇ ਸੋਹਣੇ ਵਧੀਆ ਸਾਜ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਚ ਆਏ ਨੇ।
ਸਭਾ ਵਿਖੇ ਗੁਰ ਦਰਸ਼ਨ ਲੀਏ,
ਆ ਕੇ ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਖਰੇ ਹੋਏ ਕੈ ਕਰੀ ਕਲਾਨ, ਗੁਰ ਸਾਹਿਬ ਸੋਢੀ ਸੁਲਤਾਨ,
ਇਹਨਾਂ ਨੇ ਆ ਕੇ ਸਤਿਗੁਰਾਂ ਦੇ ਦਰਬਾਰ ਚ ਖਲੋ ਕੇ ਅੱਜ ਪਹਿਲੀ ਹਾਜ਼ਰੀ ਖਲੋ ਕੇ ਭਰੀ ਤੇ ਕਹਿੰਦੇ ਕਲਿਆਣ ਦੀ ਚੌਂਕੀ, ਜਿਹੜੀ ਕਲਿਆਣ ਦੀ ਚੌਂਕੀ ਗੁਰੂ ਘਰ ਵਿਚ ਪੰਜ ਚੌਂਕੀਆਂ ਮੁੱਖ ਮੰਨੀਆਂ ਨੇ, ਉਹਨਾਂ ਚੋਂ ਇੱਕ ਸ਼ਾਮ ਦੇ ਸਮੇਂ ਕਲਿਆਣ ਦੀ ਚੌਂਕੀ ਗਾਈ ਜਾਂਦੀ ਹੈ ਰਾਗੀ ਸਿੰਘਾਂ ਵੱਲੋਂ। ਤੇ ਕਹਿੰਦੇ ਕਲਿਆਣ ਦੀ ਚੌਂਕੀ ਗਾਈ ਔਰ ਗਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਨੱਥਾ ਟੇਕ ਕੇ ਕਹਿੰਦੇ ਹੇ ਗੁਰੂ ਸਾਹਿਬ ਸੋਢੀ ਸੁਲਤਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ,
ਸ੍ਰੀ ਗੁਰੂ ਰਾਮਦਾਸ ਕੋ ਪੋਤਾ ਦੀਨ ਦੁਨੀ ਸਭ ਭਾਰ ਖਲੋਤਾ।
ਗੁਰੂ ਰਾਮਦਾਸ ਜੀ ਦਾ ਪੋਤਰਾ ਜਿਹੜਾ ਦੀਨ ਤੇ ਦੁਨੀਆਂ ਦਾ ਥੰਭ ਹੈ, ਜਿਹਦੇ ਆਸਰੇ ਦੀਨ ਤੇ ਦੁਨੀਆਂ ਦੋਵੇਂ ਖੜੇ ਨੇ, ਹੇ ਗੁਰੂ ਹਰਗੋਬਿੰਦ ਸਾਹਿਬ ਉਹ ਤੁਸੀਂ ਹੋ। ਇਹਨਾਂ ਨੇ ਉਪਮਾ ਗਾਈ ਸਤਿਗੁਰਾਂ ਦੀ, ਮਹਾਰਾਜ ਦੀਨ ਦੁਨੀ ਦੇ ਥੰਭ ਹੋ ਤੁਸੀਂ, ਦੀਨ ਦੁਨੀ ਦੇ ਥੰਭ ਦੇ ਭਾਰ ਤੁਸੀਂ ਖੜ ਕੇ ਲੈ ਕੇ ਧਾਰਨ ਕੀਤਾ।
ਸ੍ਰੀ ਅਰਜਨ ਸੁਤ ਜੋਧਾ ਬਲੀ,
ਗੁਰੂ ਅਰਜਨ ਸਾਹਿਬ ਦੇ ਸਪੁੱਤਰ ਬੜੇ ਮਹਾਨ ਯੋਧੇ ਹੋ, ਬਲੀ ਯੋਧੇ ਹੋ,
ਤੁਰਕ ਮਾਰ ਕਰ ਕੀਰਤ ਭਲੇ,
ਤੁਰਕਾਂ ਨੂੰ ਮਾਰ ਕੇ ਤੁਸੀਂ ਬੜੀ ਵੱਡੀ ਭਾਰੀ ਕੀਰਤੀ ਸੰਸਾਰ ਵਿਚ ਖੱਟੀ ਹੈ, ਬੜੀ ਵੱਡੀ ਕੀਰਤੀ ਨੂੰ ਸੰਸਾਰ ਚ ਪ੍ਰਾਪਤ ਕੀਤਾ ਹੈ।
ਪੀਰੀ ਮੀਰੀ ਕੋ ਬਦ ਥੰਬਾ,
ਮਹਾਰਾਜ ਪੀਰੀ ਤੇ ਮੀਰੀ ਦੇ ਤੁਸੀਂ ਵੱਡੇ ਥੰਬ ਹੋ, ਭਗਤੀ ਤੇ ਸ਼ਕਤੀ ਦੇ ਥੰਬ ਹੋ, ਕ੍ਰਾਂਤੀ ਤੇ ਸ਼ਾਂਤੀ ਦੇ ਤੁਸੀਂ ਥੰਬ ਹੋ, ਮਹਾਰਾਜ ਸੰਤ ਤੇ ਸਿਪਾਹੀ ਦੀ ਬਿਰਤੀ ਦੇ ਤੁਸੀਂ ਥੰਬ ਆਸਰੇ ਹੋ।
ਭਿਖ ਪਰਾ ਕਰਮ ਸਭ ਜਗਤੀ ਅਚੰਬਾ,
ਤੁਹਾਡਾ ਇਹ ਪਰਾ ਕਰਮ ਵੇਖ ਕੇ ਸਾਰਾ ਜਗਤ ਅਚੰਬਾ ਹੈ, ਸਾਰਾ ਜਗ ਹੈਰਾਨ ਹੈ।
ਮੁਗਲ ਸਖਾਨ ਜੰਗ ਕਰ ਮਾਰਿਓ,
ਮਹਾਰਾਜ ਜੰਗ ਦੇ ਮੈਦਾਨ ਵਿਚ ਤੁਸੀਂ ਜੰਗ ਕਰਕੇ ਮੁਖਲਸ ਖਾਂ ਵਰਗੇ ਪਾਪੀ ਨੂੰ ਰਣ ਦੇ ਮੈਦਾਨ ਚ ਮਾਰਿਆ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਚ ਉਹਨੂੰ ਮਾਰਿਆ ਹੈ।
ਅਬਦੁਲ ਖਾਨ ਜੁੱਤ ਚੰਮੂ ਸੰਘਾਰਿਓ,
ਫਿਰ ਅਬਦੁਲ ਖਾਨ ਸੂਬਾ ਜਲੰਧਰ ਉਹਨੂੰ ਸ੍ਰੀ ਹਰਗੋਬਿੰਦਪੁਰੇ ਦੀ ਜੰਗ ਵਿਚ ਉਹਦੀਆਂ ਫੌਜਾਂ ਸਮੇਤ ਉਹਦੀ ਸੈਨਾ ਸਮੇਤ ਮਾਰਿਆ ਹੈ।
ਲਲਾ ਬੇਗ ਸਹਿ ਕੰਬਰ ਘਾਤੇ,
ਲਲਾ ਬੇਗ ਕੰਬਰ ਬੇਗ ਵਰਗੇ ਜਿਹੜੇ ਉਹਦੇ ਸਹਿਯੋਗੀ ਸਨ, ਕਾਬਲ ਬੇਗ ਵਰਗੇ ਸਨ, ਜਿਹੜੇ 35,000 ਫੌਜ ਲੈ ਕੇ ਤੁਹਾਡੇ ਤੇ ਚੜ ਕੇ ਆਏ, ਉਹਨਾਂ ਨੂੰ ਮਹਾਰਾਜ ਦੀ ਜੰਗ ਵਿਚ ਤੁਸੀਂ ਜੰਗ ਦੇ ਮੈਦਾਨ ਚ ਮਾਰਿਆ ਹੈ।
ਜਹਾਂ ਕੀ ਸ਼ਾਹਜਹਾਂ ਕੀ ਦਾਤ ਛਾਤੀ,
ਸ਼ਾਹਜਹਾਂ ਦੀ ਛਾਤੀ ਨੂੰ ਸਾੜ ਕੇ ਰੱਖ ਦਿੱਤਾ ਤੁਸੀਂ, ਸ਼ਾਹਜਹਾਂ ਦੀ ਛਾਤੀ ਨੂੰ ਦਾਹ ਕਰਕੇ ਰੱਖ ਦਿੱਤਾ।
ਲੂਣ ਹਰਾਮੀ ਪੈਂਦਾ ਕਾਇਓ,
ਫਿਰ ਜਿਹੜਾ ਨਮਕ ਹਰਾਮੀ ਲੂਣ ਹਰਾਮੀ ਸੀ ਪੈਂਦਾ, ਉਹਨੂੰ ਜੰਗ ਦੇ ਮੈਦਾਨ ਚ ਆਪ ਜੀ ਨੇ ਮਾਰਿਆ ਹੈ।
ਪ੍ਰਤਪਾਲਕ ਸੋ ਲੜਵੇ ਆਇਓ,
ਜਿਹੜਾ ਪ੍ਰਤਪਾਲਕ ਨਾਲ ਹੀ ਲੜਨ ਆਇਆ ਸੀ, ਤੁਸੀਂ ਉਹਨੂੰ ਪਾਲਣ ਵਾਲੇ ਪੈਂਦੇ ਖਾਂ ਨੂੰ, ਤੇ ਤੁਹਾਡੇ ਨਾਲ ਹੀ ਲੜਨ ਆਇਆ ਸੀ।
ਅਰੇ ਉਹਨਾਂ ਸ਼ਤਰੂ ਸਕਲੀ ਮਾਰੇ,
ਮਹਾਰਾਜ ਕੋਈ ਦੁਸ਼ਮਣ ਤੁਹਾਡੇ ਸਾਹਮਣੇ ਅੜ ਨਹੀਂ ਸਕਿਆ, ਜਿਹੜਾ ਅੜਿਆ ਉਹਨੂੰ ਜੰਗ ਦੇ ਮੈਦਾਨ ਚ ਤੁਸੀਂ ਮਾਰ ਮੁਕਾਇਆ।
ਮੌਨ ਛਾਪਾ ਮਾਨੀ ਹਾਰੇ,
ਮਹਾਰਾਜ ਤੁਹਾਡਾ ਪ੍ਰਤਾਪ ਵੇਖ ਕੇ ਹੁਣ ਬਾਦਸ਼ਾਹ ਵੀ ਚੁੱਪ ਕਰ ਗਿਆ, ਉਹਨੇ ਵੀ ਆਪਣੀ ਹਾਰ ਕਬੂਲ ਕਰ ਲਈ ਹੈ, ਤੇ ਉਹ ਵੀ ਹੁਣ ਚੁੱਪ ਕਰ ਗਿਆ, ਮੌਨ ਧਾਰ ਲਿਆ ਉਹਨੇ ਵੀ।
ਕੋ ਕੋ ਗੁਣ ਰਾਵਰ ਕੇ ਕਹੇ,
ਮਹਾਰਾਜ ਕਿਹੜੇ ਕਿਹੜੇ ਗੁਣ ਕਹੀਏ, ਹੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਮਹਾਰਾਜ ਕਿਹੜੇ ਕਿਹੜੇ ਗੁਣ ਆਪ ਜੀ ਦੇ ਕਹੀਏ, ਜੇਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ, ਹੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਕਥਨ ਕਰੀਏ।
ਕੇਸ਼ ਸਾਰਦਾ ਅੰਤ ਨਾ ਲੈ,
ਕੇਸ਼ ਨਾਗ ਸਾਰਦਾ ਵੀ ਉਹ ਗੁਣ ਗਾ ਰਹੇ ਨੇ ਤੁਹਾਡੇ ਨਿਤ ਨਵੇਂ ਨਾਂ ਲੈ ਕੇ, ਪਰ ਉਹ ਵੀ ਤੁਹਾਡਾ ਅੰਤ ਨਹੀਂ ਪਾ ਸਕਦੇ।
ਗੁਰ ਜਸ ਕੈ ਬੈਠੇ ਦਰਬਾਰ, ਲਗੇ ਕੀਰਤਨ ਕਰਨੇ ਉਦਾਰ,
ਸਤਿਗੁਰਾਂ ਦਾ ਜਸ ਕਰਕੇ ਬਹਿ ਗਏ ਭਾਈ ਬਾਬਕ ਦੇ ਚਾਰੇ ਸਪੁੱਤਰ ਬਹਿ ਗਏ ਗੁਰੂ ਦਰਬਾਰ ਚ, और बह के राग कल्याण अलाप के इन्हां ने कल्याण दी चौंकी गाई, गुरबाणी दा कीर्तन कीता है।
पांच पांच के रागन गाए,
कई प्रकार दे राग गाए, कल्याण गाया। कल्याण तो इलावा जिहड़े रात दे होर राग हुंदे ने ओ राग भी इन्हां ने गाए हन।
सभा सहित गुर लेर जाए,
सतगुरां दे समेत सारी सभा नूं प्रसन्न कर दिता इन्हां कीर्तन इहो जिहा कीता, ऐसे प्यार नाल कीता कि सतगुरां दे समेत जिन्नी संगत सी सारी संगत खुश हो गई, प्रसन्न हो गई।
करी मौज तिनको सतकाला,
तत्काल सतगुरां ने बड़ियां बख्शिशां कीतियां इन्हां ते, इन्हां नूं बहुत सारियां भेटावां दित्तियां ने।
हृदय आनंद च भए विसाला,
और सतगुरां दियां खुशियां लै के बड़े आनंदित होए हन।
इसी पात निज पित की न्याई,
इसे प्रकार अपने पिता भाई बावक जी दे न्याई।
लगे कीर्तन करन बनाई,
ए रोज गुरु दरबार चा के कीर्तन करन लगे हन।
नित आवै गुर के दरबार, क्योंकि करत सांझ सकार।
नित गुरु दरबार विच आउंदे ने और सवेर शाम दोवें समय सतगुरां दे दरबार विच कीर्तन दी हाजरी भरदे ने। इस प्रकार नाल गुरु दरबार सजदे रहिंदे ने। महाराज जी दियां बेअंत संगतां गुरु के दर्शन परस दियां कीर्तन सुनदियां ने। और कथा सतगुरु सच्चे पातशाह जी दे पावन इतिहास दी आप जी अगलिया प्रसंगा प्रकरणा च सरवण करोगे।